pop shop 519-622-0660, or quicktrucklube.com. QTL, because we care. Quick Truck
Lube. 770 AM ਦੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ, ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਐਤਵਾਰ ਨੂੰ ਆਪਾਂ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਅਰਫਾ ਮੁਜ਼ੱਫਰ ਰੀਅਲ ਸਟੇਟ ਦੀ ਦੁਨੀਆਂ ਦੇ ਵਿੱਚ ਇੱਕ ਅਜਿਹਾ ਨਾਂ ਹੈ ਜਿਨ੍ਹਾਂ ਨੇ ਥੋੜ੍ਹੇ ਹੀ ਸਾਲਾਂ ਦੇ ਵਿੱਚ ਆਪਣੀ ਧਾਕ ਪੈਦਾ ਕੀਤੀ, ਆਪਣਾ ਨਾਂ ਪੈਦਾ ਕੀਤਾ, ਆਪਣੇ ਮਿਲਣਸਾਰ ਸੁਭਾਅ ਕਾਰਨ, ਆਪਣੀ ਓਨੈਸਟੀ ਕਾਰਨ, ਆਪਣੀ ਕਹਿਣੀ ਅਤੇ ਕਰਨੀ ਕਾਰਨ। ਸੋ ਮੈਂ ਵੀ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਜਦੋਂ ਵੀ ਕਦੇ ਤੁਸੀਂ ਕੋਈ ਰੀਅਲ ਸਟੇਟ ਦੇ ਸੰਬੰਧੀ ਕੋਈ ਵੀ ਸਵਾਲ ਪੁੱਛਣਾ ਹੋਵੇ, ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ, ਤੁਸੀਂ ਘੱਟੋ ਘੱਟ 3-4 ਬੰਦਿਆਂ ਨਾਲ ਜ਼ਰੂਰ ਕੰਟੈਕਟ ਕਰੋ। ਕਦੇ ਵੀ ਇੱਕ ਬੰਦੇ ਨਾਲ, ਭਾਵੇਂ ਉਹ ਤੁਹਾਡਾ ਰਿਸ਼ਤੇਦਾਰ ਹੈ, ਭਾਵੇਂ ਤੁਹਾਡਾ ਉਹ ਪੇਂਡੂ ਹੈ, ਭਾਵੇਂ ਉਹ ਧਰਮ ਇੱਕੋ ਧਰਮ ਦਾ ਹੈ, ਭਾਵੇਂ ਇੱਕੋ ਕਲੱਬ ਦਾ, ਇੱਕੋ ਸਤਸੰਗ ਦਾ, ਕੋਈ ਜਾਣ ਪਛਾਣ ਵਾਲਾ, ਕਦੇ ਵੀ ਇੱਕ ਬੰਦੇ ਨਾਲ ਸਾਈਨ ਨਾ ਕਰੋ। ਮੈਂ ਇਹ ਕਹਿੰਦਾ ਕਿ ਜਦੋਂ ਰਾਏ ਫ੍ਰੀ ਹੈ ਔਰ ਉਹਨਾਂ ਨੇ ਭੱਜ ਕੇ ਆਉਣਾ, ਕਿਉਂਕਿ ਪੈਸੇ ਤਾਂ ਉਹਨਾਂ ਨੇ ਬਣਾਉਣੇ ਨੇ, ਸੋ 3-4 ਬੰਦਿਆਂ ਨਾਲ ਵੱਖ ਵੱਖ ਤਰੀਕੇ ਨਾਲ ਗੱਲਬਾਤ ਕਰੋ ਕਿ ਉਹ ਕੀ ਤੁਹਾਨੂੰ ਫੈਸਿਲਿਟੀਜ਼ ਦਿੰਦੇ ਨੇ, ਕੀ ਤੁਹਾਡੇ ਸਵਾਲਾਂ ਦੇ ਉਹ ਜਵਾਬ ਜਿਹੜੇ ਕਲੀਅਰ ਦਿੰਦੇ ਨੇ ਕਿ ਗੋਲ ਮੋਲ ਕਰਦੇ ਨੇ, ਕਮਿਸ਼ਨ ਕਿੰਨੀ ਲੈਣਗੇ, ਅਤੇ ਜੇ ਈਵਨ ਤੁਸੀਂ ਮਕਾਨ ਲੈ ਵੀ ਰਹੇ ਹੋ ਤਾਂ ਉਹ ਤੁਹਾਨੂੰ ਕੈਸ਼ ਬੈਕ ਕਿੰਨਾ ਦੇਣਗੇ, ਕਿਉਂਕਿ ਤੁਹਾਡੇ ਸਿਰ 'ਤੇ ਤਾਂ ਉਹਨਾਂ ਨੇ ਪੈਸੇ ਬਣਾਉਣੇ ਨੇ। ਇਹ ਗੱਲਾਂ ਖੁੱਲ੍ਹ ਕੇ ਕਰੋ, ਅਤੇ ਮੇਰੀ ਤਾਂ ਇੱਕੋ ਬੇਨਤੀ ਹੁੰਦੀ ਹੈ ਵੀ ਜਿਹਨੂੰ ਮਰਜ਼ੀ ਬੁਲਾ ਲਓ, ਅਤੇ ਇੱਕ ਵਾਰ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਵੀ ਫੋਨ ਕਰ ਲਓ, ਉਹਨਾਂ ਨਾਲ ਗੱਲਬਾਤ ਕਰੋ। ਗੱਲਬਾਤ ਕਰਨ ਤੋਂ ਬਾਅਦ ਜਿੰਨੇ ਵੀ ਤੁਸੀਂ ਬੰਦੇ ਬੁਲਾਏ ਨੇ, ਫਿਰ ਆਪਣੇ ਮਾਇੰਡ ਨੂੰ, ਆਪਣੇ ਬ੍ਰੇਨ ਨੂੰ ਅਪਲਾਈ ਕਰੋ, ਜਿੱਥੇ ਵੀ ਤੁਹਾਨੂੰ ਲੱਗੇ ਕਿ ਆਹ ਸਭ ਤੋਂ ਵਧੀਆ, ਇਹਨੇ ਸਭ ਤੋਂ ਕਲੀਅਰ ਗੱਲਾਂ ਕੀਤੀਆਂ ਨੇ, ਇਹਨੇ ਪੈਸੇ ਵੀ ਸਾਡੇ ਬਹੁਤ ਬਚਾਉਣੇ ਨੇ, ਇਹ ਨਹੀਂ ਕਿਹਾ ਵੀ ਕਾਰਪੇਟ ਲੈ ਦਿਆਂਗੇ, ਫਰਿੱਜ ਲੈ ਦਿਆਂਗੇ, ਸੋਫਾ ਲੈ ਦਿਆਂਗੇ, ਸਗੋਂ ਇਹਨਾਂ ਨੇ ਕਿਹਾ ਵੀ ਮੈਂ ਤਾਂ ਤੁਹਾਨੂੰ ਜੇ 3% ਲੈਂਦੇ ਹਾਂ ਤਾਂ 1 ਮੈਂ ਲਊਂਗਾ, 2 ਤੁਹਾਨੂੰ ਮੋੜੂੰ, ਜਾਂ 2 ਲੈਂਦੇ ਹਾਂ ਤਾਂ 1.5 ਮੋੜੂੰ, ਕੁਛ ਸਮਥਿੰਗ ਕੰਡੀਸ਼ਨ ਕਰ ਲਓ, ਅਤੇ ਜੇ ਤੁਸੀਂ ਬਹੁਤ ਖੁਸ਼ ਹੋ ਤਾਂ ਫਿਰ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਸੇਵਾ ਦਾ ਮੌਕਾ ਦਿਓ। ਇਹ ਮੈਂ ਤੁਹਾਨੂੰ ਬੜੇ ਦਾਅਵੇ ਨਾਲ ਕਹਿਣਾ ਕਿ ਇੱਕ ਵਾਰ ਤੁਸੀਂ ਡੀਲ ਕਰ ਲਓਗੇ, ਹਮੇਸ਼ਾ ਹਮੇਸ਼ਾ ਦੇ ਲਈ ਇਹਨਾਂ ਦਾ ਨਾਂ ਰਿਕਮੈਂਡ ਕਰੋਗੇ। ਸੋ ਇਸ ਕਰਕੇ ਯਾਦ ਰੱਖੋ ਇਹਨਾਂ ਦਾ ਫੋਨ ਨੰਬਰ 6478986245, 647-898 ਅਤੇ 6245 ਇਹਨਾਂ ਦਾ ਸੈੱਲ ਫੋਨ ਨੰਬਰ ਹੈ। ਜੇ ਕਦੇ ਭੁੱਲ ਵੀ ਜਾਓ ਫੋਨ ਤਾਂ ਜਿਸ ਰੇਡੀਓ ਸਟੇਸ਼ਨ ਦੇ ਉੱਪਰ ਅੱਜ ਮੈਂ ਬੈਠਾ ਹਾਂ ਉਹਨੂੰ ਕਹਿੰਦੇ ਨੇ 770 AM ਰੇਡੀਓ, ਅਤੇ ਇਹਦਾ ਰੇਡੀਓ ਸਟੇਸ਼ਨ ਦਾ ਨੰਬਰ ਹੈਗਾ 416-620-1778, 416-620-1778। ਜਿਹਦਾ ਮਰਜ਼ੀ ਪ੍ਰੋਗਰਾਮ ਚੱਲਦਾ ਹੋਵੇ ਤੁਸੀਂ ਸਟੇਸ਼ਨ 'ਤੇ ਫੋਨ ਕਰਕੇ ਅਰਫਾ ਜੀ ਦਾ ਨੰਬਰ ਲੈ ਲਓ, ਅਤੇ ਤੁਸੀਂ ਫਿਰ ਉਹਨਾਂ ਨਾਲ ਗੱਲਬਾਤ ਕਰੋ। ਜੇ ਤੁਹਾਨੂੰ ਲੱਗੇ ਕਿ ਜੋ ਕੁਛ ਮੈਂ ਕਹਿ ਰਿਹਾ ਇਹਦੇ ਵਿੱਚ ਕੋਈ ਵੀ ਚੀਜ਼ ਗਲਤ ਹੈ, 10% ਵੀ ਗਲਤ ਹੈ, 5% ਵੀ ਗਲਤ ਹੈ, ਤੁਸੀਂ ਮੈਨੂੰ ਸਟੂਡੀਓ 'ਤੇ ਕਾਲ ਕਰਕੇ ਦੱਸ ਸਕਦੇ ਹੋ, ਪਰ ਮੈਂ ਤੁਹਾਨੂੰ ਕਹਿੰਦਾ 0%, 0 ਕੈਪੀਟਲ ਦੇ ਨਾਲ ZER 0% ਕੋਈ ਡਾਊਟ ਰਹਿ ਜਾਏਗਾ ਤੁਹਾਨੂੰ, ਇਹ ਇੰਨਾ ਕਲੀਅਰ ਹੋਣਗੇ। ਪੈਸੇ ਦੇ ਬਾਰੇ ਵੀ ਤੁਸੀਂ ਖੁਸ਼ ਹੋਵੋਗੇ ਦੱਬ ਕੇ, ਅਤੇ ਡੀਲ ਕਰਕੇ ਵੀ ਹੋਵੋਗੇ, ਅਤੇ ਮਿਲ ਕੇ ਤਾਂ ਉਦੋਂ ਵੀ ਜ਼ਿਆਦਾ ਖੁਸ਼ ਹੋਵੋਗੇ। ਅਤੇ ਮੈਂ ਜਿਸ ਤਰ੍ਹਾਂ ਕਿ ਕਿਹਾ ਕਿ ਇੱਕ ਵਾਰ ਡੀਲ ਕਰੋ, ਫਿਰ ਕਹਿੰਦੇ ਨੇ ਪਤਾ ਲੱਗੂਗਾ, ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ, ਜੋ ਡੀਲ ਨਹੀਂ ਕੀਤਾ ਤਾਂ ਕੁਛ ਨਹੀਂ ਪਤਾ, ਜੋ ਡੀਲ ਕਰੋਗੇ ਫਿਰ ਪਤਾ ਲੱਗੂਗਾ ਕਿ ਕਿੰਨੇ ਇਹ ਅੱਲਾ ਦੀ ਕਿਰਪਾ ਦੇ ਨਾਲ, ਵਾਹਿਗੁਰੂ ਦੀ ਕਿਰਪਾ ਦੇ ਨਾਲ, ਪਰਮਾਤਮਾ ਦੀ ਕਿਰਪਾ ਦੇ ਨਾਲ ਇਹਨਾਂ ਦੇ ਉੱਤੇ ਕਿੰਨੀ ਉਹਦੀ ਰਹਿਮਤ ਹੈ, ਜਿਹਦੇ ਕਰਕੇ ਪੈਸੇ ਦੀ ਹੇਰਾ ਫੇਰੀ, ਝੂਠ ਬੋਲਣਾ, ਹੇਰਾ ਫੇਰੀ ਕਰਨੀ, ਮਿੱਠੇ ਬੋਲ ਬੋਲਣੇ, ਮਿੱਠੇ ਤਾਂ ਬੋਲ ਵਧੀਆ ਨੇ ਪਰ ਜੇ ਮਿੱਠੇ ਬੋਲ ਸ਼ੈਤਾਨੀ ਵਾਲੇ ਹੋਣ, ਉਹ ਨਹੀਂ, ਸਾਫ਼ ਸੁਥਰੇ ਬੋਲ, ਸਾਫ਼ ਸੁਥਰੀ ਗੱਲ ਕਰਨੀ, ਉਹ ਅਰਫਾ ਮੁਜ਼ੱਫਰ ਜੀ ਨੂੰ ਮਾਲਕ ਨੇ, ਖੁਦਾ ਨੇ ਰਹਿਮਤ ਦਿੱਤੀ ਹੈ। ਸੋ ਤੁਸੀਂ ਫਾਇਦਾ ਉਠਾ ਸਕਦੇ ਹੋ ਜੇ ਢੇਰ ਸਾਰੇ ਪੈਸੇ ਬਚਾਉਣੇ ਨੇ ਅਤੇ ਵਧੀਆ ਪ੍ਰੋਪਰਟੀ ਲੈਣੀ ਹੈ, ਚੰਗੇ ਪੈਸੇ, ਵੱਧ ਪੈਸਿਆਂ ਵਿੱਚ ਮਕਾਨ ਵੇਚਣਾ, ਤਾਂ ਅਰਫਾ ਮੁਜ਼ੱਫਰ ਜੀ ਨੂੰ 647-898-6245 ਤੁਸੀਂ ਫੋਨ ਕਰ ਸਕਦੇ ਹੋ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਇਹ ਪ੍ਰੋਗਰਾਮ ਜਿਹੜਾ ਮਾਈਂਡ ਐਂਡ ਬੋਡੀ ਕਰਦੇ ਹਾਂ। ਅੱਜ ਜਿਹੜਾ ਮਾਈਂਡ ਐਂਡ ਬੋਡੀ ਪ੍ਰੋਗਰਾਮ ਹੈ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ, ਅੱਜ ਅਸੀਂ ਕਿਸੇ ਵੀ ਟੋਪਿਕ ਦੇ ਉੱਤੇ ਵਿਸ਼ੇਸ਼ ਦੇ ਉੱਤੇ ਗੱਲ ਨਹੀਂ ਕਰਨੀ, ਕਿਉਂਕਿ ਆਪਣੇ ਅੰਟੈਰੀਓ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਨੇ, 2 ਵੀਕ ਰਹਿ ਗਏ ਆਪਣੇ, 2 ਤਰੀਕ ਨੂੰ 2 ਜੂਨ ਨੂੰ ਵੋਟਾਂ ਹੋਣੀਆਂ ਨੇ। ਜੇ ਕਿਸੇ ਭੈਣ ਭਰਾ ਨੇ ਕੋਈ ਵੋਟ 'ਚ ਖੜਾ ਇਲੈਕਸ਼ਨਾਂ 'ਚ ਖੜਾ ਹੋਇਆ, ਉਹਨੇ ਬੋਲਣਾ, ਮੋਸਟ ਵੈਲਕਮ। ਕੋਈ ਲਾਈਵ ਆ ਕੇ ਗੱਲ ਕਰਨੀ ਚਾਹੁੰਦਾ, ਮੇਰਾ ਫੋਨ ਨੰਬਰ ਹੈਗਾ ਤੁਸੀਂ 6477108520, ਡਾਕਟਰ ਰਵੀ ਮੇਰਾ ਨਾਂ ਹੈ, ਤੁਸੀਂ ਮੇਰੇ ਨਾਲ ਅਪੁਆਇੰਟਮੈਂਟ ਬਣਾ ਲਓ, ਆਓ ਇੱਥੇ ਘੰਟਾ ਅਤੇ ਲਾਈਵ ਕਰੋ। ਕਾਲਾਂ ਅਸੀਂ ਅਰੇਂਜ ਕੋਈ ਨਹੀਂ ਕਰਦੇ ਜ਼ਿੰਦਗੀ ਦੇ ਵਿੱਚ, ਜੋ ਵੀ ਕਾਲਸ ਆਉਣਗੀਆਂ ਤੁਸੀਂ ਉਹਨਾਂ ਦਾ ਜਵਾਬ ਦੇਣਾ। ਪਰ ਹਾਂ, ਇਸ ਗੱਲ ਦੀ ਮੇਰੀ 100% ਗਰੰਟੀ ਹੁੰਦੀ ਹੈ ਕਿ ਜਿਹੜਾ ਵੀ ਬੰਦਾ ਕਾਲ ਕਰੂਗਾ ਉਹਦੀ ਲੈਂਗੁਏਜ ਬੜੀ ਵਧੀਆ ਹੋਊਗੀ। ਕਿਸੇ ਦੀ ਇਨਸਲਟ ਕਰਨੀ, ਉੱਚਾ ਬੋਲਣਾ, ਇਹ ਮੇਰੇ ਪ੍ਰੋਗਰਾਮ 'ਚ ਨਹੀਂ ਹੁੰਦਾ। ਵਧੀਆ ਢੰਗ ਨਾਲ ਗੱਲ ਕਰੋ, ਸਵਾਲ ਤੁਹਾਡਾ ਕੋਈ ਵੀ ਹੋ ਸਕਦਾ, ਅਗਲਾ ਵੀ ਵਧੀਆ ਤੁਹਾਨੂੰ ਜਵਾਬ ਦੇਊਗਾ, ਚਾਹੇ ਉਹ PC ਪਾਰਟੀ ਦਾ, NDP ਦਾ, ਲਿਬਰਲ ਹੈ ਜਾਂ ਕੋਈ ਹੋਰ ਹੈ, ਜਿਹੜਾ ਵੀ ਬੰਦਾ ਆਉਣਾ ਚਾਹੁੰਦਾ। ਨੈਕਸਟ ਵੀਕ ਤਾਂ ਲਾਸਟ ਵੀਕ ਹੀ ਆ, ਅੱਜ ਜੇ ਕਿਸੇ ਨੇ ਔਨਲਾਈਨ ਆ ਕੇ ਵੀ ਔਨ ਦੀ ਏਅਰ ਆ ਕੇ ਵੀ ਕੋਈ ਗੱਲ ਮੈਸੇਜ ਦੇਣੀ ਹੈ, ਮੋਸਟ ਵੈਲਕਮ, ਕਾਲ ਕਰ ਸਕਦੇ ਨੇ 416-620-1778। ਦੂਜੀ ਬੇਨਤੀ, ਤੁਸੀਂ ਕੋਈ ਵੀ ਤੁਹਾਡਾ ਇਸ਼ੂ ਹੈ, ਕੋਈ ਵੀ ਤੁਹਾਡੇ ਵਿਚਾਰ ਨੇ ਪਿਆਰ ਦੇ ਨਾਲ, ਚਾਹੇ ਉਹ ਪੋਲੀਟੀਕਲ ਨੇ, ਚਾਹੇ ਉਹ ਰੂਹਾਨੀ ਨੇ, ਚਾਹੇ ਉਹ ਸਮਾਜਿਕ ਨੇ, ਜਾਂ ਤੁਹਾਡੇ ਕੋਈ ਪਰਸਨਲ ਤਜਰਬੇ ਨੇ, ਤੁਸੀਂ ਉਹ ਵੀ ਅੱਜ ਖੁੱਲ੍ਹੇ ਦਿਲ ਨਾਲ ਰੇਡੀਓ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਸਕਦੇ ਹੋ। 416-620-1778 ਅੱਜ ਤੁਹਾਡਾ ਫੋਨ ਅਸੀਂ ਜ਼ਰੂਰ ਚੱਕਾਂਗੇ ਅਤੇ ਤੁਹਾਡੇ ਨਾਲ ਗੱਲਬਾਤ ਵੀ ਕਰਾਂਗੇ। ਅਤੇ ਇੰਝ ਨਾ ਮੈਨੂੰ ਕਿਹਾ ਵੀ ਫਲਾਣਾ ਗਾਣਾ ਸੁਣਾ ਦਿਓ, ਇਹ ਤਾਂ ਮੇਰੇ ਕੋਲ ਹੈ ਨਹੀਂ, ਗਾਣੇ ਤਾਂ ਮੇਰੇ ਕੋਲ ਆਲਰੇਡੀ 2-3 ਜਿਹੜੇ ਹੁੰਦੇ ਨੇ ਉਹੀ ਹੁੰਦੇ ਨੇ। ਸੋ ਕੋਈ ਰੂਹਾਨੀ ਦੀ ਗੱਲ ਕਰਨੀ ਹੈ, ਕੋਈ ਸੁਸਾਇਟੀ ਦੇ ਉੱਤੇ ਗੱਲ ਕਰਨੀ ਹੈ, ਕੋਈ ਪੋਲੀਟੀਕਲ ਉੱਤੇ ਗੱਲ ਕਰਨੀ ਹੈ, ਤੁਸੀਂ ਮੋਸਟ ਵੈਲਕਮ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778। ਸੋ ਬਿਫੋਰ ਆਈ ਸਟਾਰਟ ਦਾ ਪ੍ਰੋਗਰਾਮ, ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਹੁੰਦੇ ਹਾਂ ਕਿ ਪਹਿਲਾਂ ਤੁਹਾਨੂੰ ਗਾਣਾ ਉਹ ਪਾਲਣ ਹਾਰੇ ਲਗਾਨ ਮੂਵੀ ਦਾ, ਅਤੇ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਟੌਪਿਕ ਨੂੰ ਸ਼ੁਰੂ ਹੋ ਜਾਵਾਂਗੇ। ਸੁਣੋ,
ਚੰਦਾ ਤੁਮੇ ਤਵਾਰੇ ਹੋ ਚਾਨਣੀ। प्रभु जी हमरी है बिनती दुखी जन को धीरज दो हारे नहीं वो कभी दुख से तुम निर्बल को रक्षा दो रह पाए निर्बल सुख से भक्ति को शक्ति दो
भक्ति को शक्ति दो
जग के जो स्वामी हो इतनी तो अरज सुनो है पथ में।
770 AM दे प्यारे स्रोतियो तुसी आज इतवार नू 4 बजे तो लेके 5 बजे तक मेरा प्रोग्राम माइंड एंड बॉडी सुन रहे हो। लखां ही स्रोते इस प्रोग्राम नू सुन रहे ने, कुछ देख रहे ने, उन्हां सारयां नू ही मेरे वल्लों आप सब नू प्यार भरी नमस्कार, सलाम अलैकम, सत श्री अकाल ते वेरी गुड ईवनिंग। अज दा जिहड़ा साडा टॉपिक है, ਉਹ ਹੈਗਾ ਰਿਐਲਿਟੀ ਆਫ ਹਿਊਮਨ ਲਾਈਫ ਕਿ ਜਿਹੜੇ ਅਸੀਂ ਮਨੁੱਖ ਹਾਂ ਇਹਨਾਂ ਦੀ ਹਕੀਕਤ ਕੀ ਹੈ, ਰਿਐਲਿਟੀ ਕੀ ਹੈ। ਬੜੇ ਹਲਕੇ ਫੁਲਕੇ ਢੰਗ ਨਾਲ ਭਾਵੇਂ ਸਾਰਿਆਂ ਨੂੰ ਹੀ ਪਤਾ ਹੈ, ਉਸੇ ਗੱਲ ਨੂੰ ਰਿਪੀਟ ਕਰਦੇ ਹਾਂ। ਹੋ ਸਕਦਾ ਮੇਰੇ ਸ਼ਬਦਾਂ ਦੇ ਵਿੱਚ, ਹੋ ਸਕਦਾ ਮੇਰੇ ਕਹਿਣ ਦੇ ਵਿੱਚ ਫਰਕ ਹੋਵੇ, ਬੇਸਿਕਲੀ ਤਾਂ ਸਾਰਿਆਂ ਨੂੰ ਪਤਾ ਹੈ। ਪਰ ਅੱਜ ਆਪਾਂ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਸਾਡੀ ਇਹ ਲਾਈਫ ਹੈ ਇਹ ਹੈ ਕੀ, ਰਿਐਲਿਟੀ ਕੀ ਹੈ। ਦੇਖ ਲਓ, ਬੜੀ ਸਿੰਪਲ ਗੱਲ ਹੈ, ਸਾਡੀ ਜਿਹੜੀ ਲਾਈਫ ਹੈ ਉਹ ਮਾਂ ਦੇ ਗਰਭ 'ਚੋਂ, ਮਾਂ ਦੇ ਪੇਟ ਤੋਂ ਸ਼ੁਰੂ ਹੁੰਦੀ ਹੈ। ਜਦੋਂ ਕੋਈ ਹਸਬੈਂਡ ਵਾਈਫ ਦਾ ਮਿਲਾਪ ਹੁੰਦਾ ਹੈ ਤਾਂ ਉਹਦੇ ਨਾਲ ਲੇਡੀ ਜਿਹੜੀਆਂ ਪ੍ਰੈਗਨੈਂਟ ਹੁੰਦੀਆਂ ਅਤੇ 9 ਮਹੀਨੇ ਉਹ ਬੱਚੇ ਨੂੰ ਆਪਣੇ ਪੇਟ 'ਚ ਰੱਖ ਕੇ ਜਦੋਂ ਉਹ ਡਿਲੀਵਰੀ ਉਹਨਾਂ ਦੀ ਹੁੰਦੀ ਹੈ ਉੱਥੋਂ ਸਾਡੀ ਲਾਈਫ ਸ਼ੁਰੂ ਹੋ ਜਾਂਦੀ ਹੈ। ਉਹ ਡੇ 1 ਹੈ ਸਾਡਾ। ਅਤੇ ਅੰਤ ਕਦੋਂ ਹੁੰਦਾ? ਜਦੋਂ ਸਾਨੂੰ ਜ਼ਮੀਨ ਦੇ ਵਿੱਚ ਦਫਨਾ ਦਿੱਤਾ ਜਾਂਦਾ ਜਾਂ ਅੱਗ ਦੇ ਸਪੁਰਦ ਕਰਕੇ ਜਲਾ ਦਿੱਤਾ ਜਾਂਦਾ, ਉਦੋਂ ਸਾਡਾ ਐਂਡ ਹੈ। ਸੋ ਮਾਂ ਦੇ ਪੇਟ 'ਚੋਂ ਜਾਂ ਡਿਲੀਵਰੀ 'ਚੋਂ ਜਾਂ ਇਸ ਦੁਨੀਆਂ ਵਿੱਚ ਜਦੋਂ ਅਸੀਂ ਜਨਮ ਲੈਂਦੇ ਹਾਂ, ਪਹਿਲੇ ਦਿਨ ਤੋਂ ਲੈ ਕੇ ਡੱਬੇ ਬੰਦ ਹੋਣ ਤੱਕ, ਚਾਹੇ ਕਿਸੇ ਦੇ 10 ਸਾਲ ਨੇ, ਕਿਸੇ ਦੇ 5 ਸਾਲ ਹੈ, ਕੋਈ 50 ਸਾਲ ਦਾ, ਕੋਈ 100 ਸਾਲ ਦਾ, ਇੰਨਾ ਕੀ ਟਾਈਮ ਹੈ ਨਾ, ਇਸ ਟਾਈਮ ਦੀ ਜਿਹੜੀ ਅਸਲੀਅਤ ਹੈ ਉਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਟਾਈਮ ਦੇ ਦੌਰਾਨ ਅਸੀਂ ਕਰਦੇ ਕੀ ਹਾਂ, ਪ੍ਰੈਕਟੀਕਲ ਕੀ ਕਰਦੇ ਹਾਂ, ਅਤੇ ਹਕੀਕਤ ਹੋਣਾ ਕੀ ਚਾਹੀਦਾ, ਚਾਹੀਦਾ ਅਤੇ ਹੈ ਕੀ, ਪ੍ਰੈਕਟੀਕਲ ਕੀ ਕਰਦੇ ਹਾਂ ਅਤੇ ਹੋਣਾ ਕੀ ਚਾਹੀਦਾ, ਇਹ ਦੋ ਗੱਲਾਂ ਦੇ ਉੱਤੇ ਆਪਾਂ ਗੱਲ ਕਰਾਂਗੇ। ਚਾਹੇ ਕਿਸੇ ਦੀ ਲਾਈਫ 5 ਸਾਲ ਹੈ, ਚਾਹੇ 50 ਸਾਲ ਹੈ, ਚਾਹੇ 100 ਸਾਲ ਹੈ, ਟਾਈਮ, ਪਹਿਲੀ ਗੱਲ ਤਾਂ ਪੱਕਾ ਕਿ ਟਾਈਮ ਜਿਹੜਾ ਨਾ ਇਟ ਗੋਜ਼ ਵੈਰੀ ਫਾਸਟ, ਪਤਾ ਨਹੀਂ ਲੱਗਦਾ। ਜੇ ਮੈਂ ਤੁਹਾਡੇ ਸਾਹਮਣੇ ਬੈਠਾ 70 ਦਾ ਹੋ ਗਿਆ ਅਤੇ ਕਿਸੇ ਨੂੰ ਕੀ ਪਤਾ ਕਿ ਜਵਾਨੀ ਦੇ ਵਿੱਚ ਜਦੋਂ SD ਕਾਲਜ ਬਰਨਾਲਾ 'ਚ ਪੜ੍ਹਦੇ ਸੀ ਕਿਵੇਂ ਫੁੱਟਬਾਲ ਦੀਆਂ ਕਿੱਕਾਂ ਮਾਰਦੇ ਸੀ, ਕਿਵੇਂ ਵਾਲੀਬਾਲ ਦੀਆਂ ਸ਼ੂਟ ਕਰਦੇ ਸੀ, ਅੱਜ ਹੱਥਾਂ ਦੇ ਵਿੱਚ ਜੇ ਕਦੇ ਕਿੱਕ ਮਾਰਦੀ ਹੋ ਸਕਦਾ ਗੋਡਾ ਹੀ ਲੈ ਕੇ ਡਿੱਪੇ, ਵੀ ਇਹ ਕਿੰਨੀ ਛੇਤੀ ਚੇਂਜ ਹੋ ਗਈ। ਜਿਹੜੇ ਵਾਲ ਅੱਗੇ ਮਨੋਜ ਕੁਮਾਰ ਸਟਾਈਲ ਦੇ ਹੁੰਦੇ ਸੀਗੇ ਅੱਜ ਵਾਲ ਲੱਭਦੇ ਹੀ ਨਹੀਂ ਹੈ, ਜਿਹੜੇ ਅੱਗੇ ਕਾਲੇ ਵਾਲ ਹੁੰਦੇ ਸੀ ਅੱਜ ਚਿੱਟੇ ਵਾਲ ਹੋ ਗਏ, ਮੂੰਹ ਦੇ ਉੱਤੇ ਝੁਰੜੀਆਂ ਹੋ ਗਈਆਂ। ਇਹ ਇੰਨੀ ਕੁ ਲਾਈਫ ਹੈ ਸਾਡੀ, ਟਾਈਮ ਬਹੁਤ ਫਾਸਟ ਹੈ। ਦੂਜੀ ਗੱਲ, ਸਾਡੀ ਇਹ ਰਿਐਲਿਟੀ ਹੈ ਕਿ ਇਹ ਕੋਈ ਨਾ ਭੁੱਲੇ, ਜਦੋਂ ਕਿ ਅਸੀਂ ਭੁੱਲੇ ਬੈਠੇ ਹਾਂ, ਮੌਤ ਨੂੰ ਕੋਈ ਨਹੀਂ ਯਾਦ ਰੱਖਦਾ। ਮੌਤ ਭਾਈ ਸਾਹਿਬ ਭੈਣ ਜੀ ਆਉਣੀ ਆਉਣੀ ਹੈ, ਇੱਥੇ ਕੋਈ ਬਾਦਸ਼ਾਹ ਨਹੀਂ ਰਿਹਾ, ਇੱਥੇ ਕੋਈ ਸੰਤ ਨਹੀਂ ਰਿਹਾ, ਅਤੇ ਜੇ ਐਡੇ ਐਡੇ ਮਹਾਂਪੁਰਸ਼, ਐਡੇ ਵੱਡੇ ਰਾਜੇ, ਐਡੇ ਵੱਡੇ ਧਨਾੜ, ਉਹ ਅੱਜ ਮਿੱਟੀ 'ਚ ਰੁਲਦੇ ਫਿਰਦੇ ਨੇ, ਪਤਾ ਨਹੀਂ ਕਿੱਥੇ ਨੇ, ਅਤੇ ਸਾਡੀ ਕੀ ਔਕਾਤ ਹੈ? ਅਸੀਂ ਵੀ ਇੱਥੇ ਮਿੱਟੀ 'ਚ ਰੁਲਣਾ। ਸੋ ਇਸ ਕਰਕੇ ਸਾਡੀ ਇੱਕ ਹਕੀਕਤ ਇਹ ਵੀ ਹੈ ਕਿ ਜੇ ਅਸੀਂ ਧਰਤੀ ਦੇ ਉੱਤੇ ਜਨਮ ਲਿਆ ਨਾ, ਸਾਡੀ ਮੌਤ ਆਉਣੀ ਆਉਣੀ ਹੈ। ਕਦੋਂ ਆਉਣੀ? ਅੱਜ ਆ ਜੇ, ਕੱਲ੍ਹ ਨੂੰ ਆ ਜੇ, ਪਰਸੋਂ ਆ ਜੇ, ਮੌਤ ਅਵਸ਼ ਆਉਣੀ। ਸੋ ਇਸ ਟਾਈਮ ਦੀ ਰਿਐਲਿਟੀ ਕੀ ਹੈ? ਦੇਖੋ, ਜਦੋਂ ਅਸੀਂ ਪੈਦਾ ਹੋਏ, ਮਾਂ ਬਾਪ ਨੇ ਉਂਗਲ ਫੜ ਕੇ ਸਿਖਾਉਣਾ, ਸਾਨੂੰ ਉਂਗਲ ਫੜ ਕੇ ਚੱਲਣਾ ਸਿਖਾਤਾ, ਫਿਰ ਸਾਨੂੰ ਪ੍ਰਾਇਮਰੀ ਸਕੂਲ 'ਚ ਪਾਤਾ, ਫਿਰ ਅਸੀਂ ਹਾਈ ਸਕੂਲ ਚਲੇ ਗਏ, ਕਾਲਜ ਚਲੇ ਗਏ, ਯੂਨੀਵਰਸਿਟੀ ਚਲੇ ਗਏ, ਨੌਕਰੀ ਕਰਨ ਲੱਗ ਗਏ, ਅਤੇ ਫਿਰ ਮਾਂ ਬਾਪ ਕਹਿੰਦੇ ਨੇ ਵੀ ਇਹਦਾ ਵਿਆਹ ਕਰ ਦਿਓ, ਚਾਹੇ ਉਹ ਮੁੰਡਾ ਚਾਹੇ ਕੁੜੀ, ਉਹਦਾ ਵਿਆਹ ਕਰਤਾ। ਜਦੋਂ ਵਿਆਹ ਕਰਤਾ ਤਾਂ ਸਾਲ ਦੋ ਸਾਲ ਬਾਅਦ ਘਰ 'ਚ ਨਿਆਣਾ ਹੋ ਜਾਂਦਾ। ਜਦੋਂ ਨਿਆਣਾ ਹੋ ਜਾਂਦਾ ਤਾਂ ਉਹੀ ਮਾਂ ਬਾਪ ਫਿਰ ਉਹਨੂੰ ਪਾਲਦੇ ਨੇ, ਫਿਰ ਉਹਨੂੰ ਸਕੂਲ ਛੱਡ ਕੇ ਆਉਂਦੇ ਨੇ, ਫਿਰ ਉਹਦਾ ਵਿਆਹ ਕਰਦੇ ਨੇ, ਅਤੇ ਇੰਨੇ ਨੂੰ ਬਾਬਾ ਬਾਬੀ ਬਣ ਜਾਂਦੇ ਆ, ਆਪਾਂ ਦਾਦਾ ਬਣ ਜਾਂਦੇ ਹਾਂ, ਫਿਰ ਪੋਤੇ ਪੋਤੀਆਂ ਨੂੰ ਰੱਖਦੇ ਹਾਂ, ਅਤੇ ਬਸ ਹੁੰਦਾ ਕੀ ਹੈ? ਫਿਰ ਰਾਮ ਨਾਮ ਸਤ, ਆਹੀ ਸਾਡੀ ਜ਼ਿੰਦਗੀ ਦੀ ਹਕੀਕਤ ਹੈ। ਚਾਹੀਦਾ ਕੀ ਹੈ? ਅਸੀਂ ਦਿਨ ਰਾਤ ਖੁਸ਼ੀ ਨੂੰ ਲੱਭਣਾ ਚਾਹੁੰਦੇ ਹਾਂ, ਇੰਜੋਏ ਕਰਨਾ ਚਾਹੁੰਦੇ ਹਾਂ, ਆਨੰਦ ਮਾਨਣਾ ਚਾਹੁੰਦੇ ਹਾਂ, ਪਰ ਜਿਹੜੀ ਖੁਸ਼ੀ ਹੈ, ਜਿਹੜਾ ਆਨੰਦ ਹੈ, ਉਹ ਅਸੀਂ ਕਿੰਨਾ ਚੀਜ਼ਾਂ 'ਚ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਪ੍ਰੈਕਟੀਕਲ ਅਸੀਂ ਪਹਿਲਾਂ ਥੋੜ੍ਹੀ ਗੱਲ ਕਰ ਲਈਏ। ਦੁਨੀਆਂ ਦੇ 99.9 ਲੋਕ ਜਿਹੜੇ ਨੇ, ਉਹ ਜਿਹੜੀ ਖੁਸ਼ੀ, ਆਨੰਦ, ਐਸ਼ ਹੈ ਨਾ, ਉਹ ਜਾਂ ਤਾਂ ਉਹ ਕਰਨਾ ਚਾਹੁੰਦੇ ਨੇ ਪੈਸੇ 'ਚੋਂ, ਕਿ ਜਿੰਨਾ ਵੱਡਾ ਸੇਠ ਬਣ ਜਾਂਗੇ, ਜਿੰਨੇ ਵਧੀਆ ਅਮੀਰ ਹੋ ਜਾਂਗੇ, ਜਿੱਡੇ ਵੱਡੇ ਜ਼ਿਆਦਾ ਘਰ ਹੋ ਜਾਣਗੇ, ਪ੍ਰੋਪਰਟੀਆਂ ਹੋ ਜਾਣਗੀਆਂ, ਫੈਕਟਰੀਆਂ ਬਣ ਜਾਣਗੀਆਂ, ਬਿਜ਼ਨਸਿਸ ਹੋ ਜਾਣਗੇ, ਫਿਰ ਬੱਲੇ ਵੀ ਬੱਲੇ 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 ਵਧੀਆ ਕਾਰਾਂ ਹੋਣਗੀਆਂ, ਫਿਰ ਐਸ਼ ਕਰਾਂਗੇ। ਇੱਕ ਤਾਂ ਸਾਡਾ ਇਹ ਵਿਚਾਰ ਐਸ਼ ਕਰਨ ਦਾ, ਦੂਜਾ ਵਿਚਾਰ ਇਹ ਹੈ ਵੀ ਯਾਰ ਦੱਬ ਕੇ ਖਾਓ ਪੀਓ, ਦਾਰੂ ਪੀਤੀ, ਕੁੱਕੜ ਦੀ ਬਾਂਹ ਮਰੋੜੀ, ਲੈਮ ਦੀ ਮਰੋੜੀ, ਕੁੱਤਾ ਖਾ ਲਿਆ, ਬਿੱਲੀ ਖਾ ਲਈ, ਭੇਡ ਖਾ ਲਈ, ਅਤੇ ਦੱਬ ਕੇ ਪੀ ਲਈ, ਪੀ ਪੀ ਕੇ ਫਿਰ ਡਾਂਸ ਕਰਦੇ ਹਾਂ, ਗੋਡੇ ਗੋਡੇ ਵੀ ਭੁੱਲ ਜਾਂਦੇ ਹਾਂ, ਅਸੀਂ ਕਹਿੰਦੇ ਆਹੀ ਜ਼ਿੰਦਗੀ 'ਚ ਐਸ਼ ਹੈ। ਤੀਸਰੀ ਗੱਲ, ਫਿਰ ਕਈ ਮੇਰੇ ਵਰਗੇ ਵੀਰ ਹੁੰਦੇ ਨੇ ਵੀ ਪਾਵਰ ਦੇ ਵਿੱਚ ਉਹ ਐਸ਼ ਆਊਗੀ, ਜੇ ਵੱਡਾ ਸਾਰਾ ਥਾਣੇਦਾਰ ਲੱਗ ਗਿਆ, ਆਈ ਜੀ ਲੱਗ ਗਿਆ, ਜਾਂ ਰਾਸ਼ਟਰਪਤੀ ਬਣ ਗਿਆ, ਪ੍ਰਧਾਨ ਮੰਤਰੀ ਬਣ ਗਿਆ, ਐਮ ਪੀ ਬਣ ਗਿਆ, ਮੇਅਰ ਬਣ ਗਿਆ, ਜਦੋਂ ਪਾਵਰਾਂ ਆ ਗਈਆਂ ਫਿਰ ਅਸੀਂ ਬੱਲੇ ਬੱਲੇ, ਸਾਰੀ ਦੁਨੀਆ ਸਾਡੇ ਅਧੀਨ ਹੈ, ਫਿਰ ਅਸੀਂ ਐਸ਼ ਕਰਾਂਗੇ। ਕਈ ਮੇਰੇ ਵਰਗੇ ਵੀਰ ਇਹ ਵੀ ਸੋਚਦੇ ਨੇ ਵੀ ਜਿਹੜਾ ਗਲਤ ਕੰਮਾਂ 'ਚ ਕਾਮ ਦੇ ਮਗਰ ਭੱਜੋ ਕਿੰਨਾ ਮਜ਼ਾ ਆਉਂਦਾ, ਦੋ ਚਾਰ ਮਿੰਟ ਦਾ ਮਜ਼ਾ ਆਉਂਦਾ, ਪਰ ਸਾਰਿਆਂ ਨੂੰ ਪਤਾ ਪਰ ਕਾਮ ਦੇ ਮਗਰ ਸਾਰੇ ਭੱਜੇ ਫਿਰਦੇ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਕਿ ਅਸੀਂ ਹਕੀਕਤ ਦੇ ਵਿੱਚ ਜਿਹੜੀ ਖੁਸ਼ੀ ਹੈ, ਐਸ਼ ਹੈ, ਆਨੰਦ ਹੈ, ਲੁਤਫ ਹੈ, ਉਹ ਜਾਂ ਤਾਂ ਪੈਸੇ 'ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਪਾਵਰ 'ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਸੋਸ਼ਲ ਇੰਪੋਰਟੈਂਸ 'ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਸੈਕਸ 'ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਖਾਣ ਪੀਣ ਦੀਆਂ ਚੀਜ਼ਾਂ 'ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਇਹੀ ਹਕੀਕਤ ਨਾ, ਇਹਨਾਂ ਚੀਜ਼ਾਂ ਦੇ ਮਗਰ ਭੱਜਦੇ ਸਾਡਾ ਪਟਾਕਾ ਪੈ ਜਾਂਦਾ, ਫੂਕ ਨਿਕਲ ਜਾਂਦੀ, ਜਿਵੇਂ ਗੁਬਾਰੇ ਦੇ ਪਿੰਨ ਮਾਰੋ ਪਾੜ ਜਾਂਦਾ, ਕਿ ਕੀ ਲੈ ਲਿਆ ਕਿਸੇ ਨੂੰ ਅੱਜ ਤੱਕ? ਕਿਸੇ ਸੇਠ ਨੂੰ ਪੁੱਛ ਲਓ, ਕਿਸੇ ਪੋਲੀਟੀਸ਼ੀਅਨ ਨੂੰ ਪੁੱਛ ਲਓ, ਕਿਸੇ ਸ਼ਰਾਬੀ ਕਬਾਬੀ ਐਸ਼ ਕਰਨ ਵਾਲੇ ਨੂੰ ਪੁੱਛ ਕੇ ਦੇਖ ਲਓ, ਕਿਸੇ ਕਾਮ ਵਾਲੇ ਨੂੰ ਜਿਹੜੇ ਜ਼ਿਆਦਾ ਨਿਆਣੇ ਜੰਮੀ ਬੈਠੇ ਨੇ, ਇੱਧਰ ਉੱਧਰ ਪਵਾਰਾਗਿਰਦੀ ਕਰਦੇ, ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਖੁਸ਼ੀ ਮਿਲੀ ਹੈ? ਅਖੀਰ 'ਚ ਰੋਂਦੇ ਹੀ ਨੇ, ਕਿਉਂ? ਕਿਉਂਕਿ ਭਾਈ ਸਾਹਿਬ, ਇਹਨਾਂ ਚੀਜ਼ਾਂ 'ਚੋਂ ਜਿੰਨਾ ਮਗਰ ਅਸੀਂ ਪ੍ਰੈਕਟੀਕਲ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਉੱਥੇ ਖੁਸ਼ੀ ਹੈ ਨਹੀਂ। ਖੁਸ਼ੀ ਇਹਨਾਂ ਚੀਜ਼ਾਂ 'ਚ ਨਹੀਂ ਹੈ, ਖੁਸ਼ੀ ਜਿੱਥੇ ਹੈਗੀ ਉੱਥੇ ਅਸੀਂ ਜਾਂਦੇ ਨਹੀਂ। ਜਿਵੇਂ ਕਿ ਕਬੀਰ ਸਾਹਿਬ ਨੇ ਕਿਹਾ ਸੀ, ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵੇ ਹਾਥ, ਕਿ ਚੀਜ਼ ਤਾਂ ਕਿਤੇ ਪਈ ਹੈ, ਲੱਭਦੇ ਅਸੀਂ ਕਿਤੇ ਹੋਰ ਫਿਰਦੇ ਹਾਂ, ਸਾਨੂੰ ਕਿਵੇਂ ਲੱਭੂਗੀ? ਲੱਭੂਗੀ ਤਾਂ ਉਦੋਂ ਹੀ ਜਦੋਂ ਜਿੱਥੇ ਚੀਜ਼ ਹੈਗੀ ਉੱਥੇ ਜਾਵਾਂਗੇ। ਇਸੇ ਕਰਕੇ ਕਬੀਰ ਸਾਹਿਬ ਨੇ ਤਾਂ ਹੀ ਤਾਂ ਕਹਿ ਰਹੇ ਨਾ, ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵੇ ਹਾਥ, ਕਹੋ ਕਬੀਰ ਤਬ ਪਾਈਏ ਜਬ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਰ ਦੀਨ ਬਸਤ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲਮੇ ਪਹੁੰਚਿਆ ਜਾਏ। ਜੇ ਅਸੀਂ ਕਿਸੇ ਭੇਦੀ ਕੋਲੇ, ਐਕਸਪਰਟ ਕੋਲੇ, ਟੀਚਰ ਕੋਲੇ, ਫਰੈਂਡ ਕੋਲੇ, ਜਿਹਨੂੰ ਉਸ ਚੀਜ਼ ਦਾ ਗਿਆਨ ਹੋਵੇ ਵੀ ਉਹ ਚੀਜ਼ ਹੈ ਕਿੱਥੇ, ਜਦੋਂ ਅਸੀਂ ਉਹਦੀ ਸੰਗਤ ਕਰਦੇ ਹਾਂ, ਉਹ ਤੋਂ ਭੇਦ ਲੈਂਦੇ ਹਾਂ, ਉਹਨੂੰ ਗੁਰੂ ਧਾਰਦੇ ਹਾਂ, ਉਹਦੇ ਨਾਲ ਦੋਸਤੀ ਪਾਉਂਦੇ ਹਾਂ, ਫਿਰ ਉਹ ਸਾਨੂੰ ਸਮਝਾਉਂਦਾ ਕਿ ਇਹ ਜਿਹੜੀ ਤੈਨੂੰ ਖੁਸ਼ੀ ਹੈ, ਲੁਤਫ ਹੈ, ਨਜ਼ਾਰੇ ਹੈ, ਆਨੰਦ ਹੈ, ਇਹ ਇਹਨਾਂ ਚੀਜ਼ਾਂ 'ਚੋਂ ਨਹੀਂ ਮਿਲਣਾ। ਇਹਨਾਂ ਦੇ ਵਿੱਚੋਂ ਤਾਂ ਟੈਂਪਰਰੀ ਤਾਂ ਤੈਨੂੰ ਮਿਲ ਜੂਗਾ, ਫਿਰ ਨਾਲ ਹੀ ਤੈਨੂੰ ਦੁੱਖ ਹੋਣਗੇ। ਸ਼ਰਾਬ ਪੀ ਲਓ, ਭੰਗੜੇ ਪੈਂਦੇ ਨੇ ਵਧੀਆ, ਸਵੇਰੇ ਜਾ ਕੇ ਬਾਉਂਟਿੰਗ ਕਰਦੇ ਹਾਂ, ਗੰਦ ਪਾਉਂਦੇ ਹਾਂ, ਜਾਂ ਕਈ ਵਾਰੀ ਤਾਂ ਪੁਲਿਸ ਸਟੇਸ਼ਨ ਵਾਲੇ ਹੱਥਕੜੀਆਂ ਲਾ ਕੇ ਵੀ ਲੈ ਜਾਂਦੇ ਨੇ। ਪੈਸੇ ਦੇ ਕਰ ਲਓ, ਜਿੰਨੀਆਂ ਮਰਜ਼ੀ ਜਾਇਦਾਦਾਂ ਖਰੀਦੀ ਚਲੋ, ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਓ, ਰਾਤ ਨੂੰ ਨੀਂਦ ਨਹੀਂ ਆਉਂਦੀ, ਚੂਰਨ ਦੀਆਂ ਗੋਲੀਆਂ ਲੈਂਦੇ ਹਾਂ, ਹੋਰ ਨਸ਼ੇ ਦੀਆਂ ਗੋਲੀਆਂ ਖਾ ਕੇ ਸਾਨੂੰ ਨੀਂਦ ਆਉਂਦੀ, ਪਾਸੇ ਦੇ ਪਾਸਾ ਮਾਰੀ ਜਾਂਦੇ, ਪੈਸੇ ਨਾਲ ਕਾਹਦੀ ਐਸ਼ ਹੋਗੀ? ਨਾਲੇ ਇਨਕਮ ਟੈਕਸ ਵਾਲਿਆਂ ਦਾ ਡਰ, ਰੈਵਨਿਊ ਕਨੇਡਾ ਵਾਲਿਆਂ ਦਾ ਡਰ, ਚੋਰਾਂ ਦਾ ਡਰ, ਡਾਕੂ ਦਾ ਡਰ, ਜੇ ਹੈ ਹੀ ਨਹੀਂ ਕੱਖ ਤਾਂ ਕਾਹਦਾ ਡਰ ਹੋਊਗਾ ਜੀ? ਪੈਸਾ ਉਨਾ ਕੁ ਹੋਣਾ ਚਾਹੀਦਾ ਜਿਹਦੇ ਨਾਲ ਗੁਜ਼ਾਰਾ ਹੋਵੇ। ਫਿਰ ਪਾਵਰ ਦਾ ਦੇਖ ਲਓ, ਪਾਵਰ ਜਿੰਨੀ ਮਰਜ਼ੀ ਆ ਜਾਵੇ, ਸਦਾਮ ਹੁਸੈਨ ਨਹੀਂ ਸੀਗਾ, ਕੀ ਹਾਲ ਹੋਇਆ ਉਹਦਾ? ਹਾਂਜੀ, ਕਿਸੇ ਨੂੰ ਗੋਲੀਆਂ ਚੱਕ ਕੇ ਮਾਰ ਦਿੰਦੇ ਨੇ, ਹੈ ਨੀ? ਇੰਦਰਾ ਗਾਂਧੀ ਸੀਗੀ, ਉਹਦਾ ਕੀ ਹਾਲ ਹੋਇਆ? ਕਿ ਪਾਵਰ ਨਾਲ ਆ ਗਿਆ ਨਸ਼ਾ? ਆਹ ਜਿੰਨੇ ਵੀ ਸਾਡੇ ਕੈਨੇਡਾ ਦੇ ਵਿੱਚ MP ਨੇ, MPP ਨੇ, ਹੁਣ ਇਲੈਕਸ਼ਨਾਂ ਲੜ ਰਹੇ ਨੇ, ਬੜਾ ਚਾਅ ਚੜਿਆ, ਰਾਤ ਨੂੰ ਮੰਦਰ 'ਚ ਵੀ ਜਾਂਦੇ ਨੇ, ਗੁਰਦੁਆਰੇ 'ਚ ਜਾਂਦੇ ਨੇ, ਮਸਜਿਦ 'ਚ ਵੀ ਜਾਂਦੇ ਨੇ, ਵੀ ਇੱਕ ਵਾਰੀ MPP ਬਣ ਗਏ ਫਿਰ ਦੇਖੋ ਕਿੰਨਾ ਮਜ਼ਾ ਹੈ। ਇੱਥੇ ਬਥੇਰੇ MPP ਲੈ ਗਏ, ਤੁਰੇ ਫਿਰਦੇ ਨੇ, ਕਿਸੇ ਨੂੰ ਕੋਈ ਨਹੀਂ ਪੁੱਛਦਾ ਇੱਥੇ। ਸੋ ਇਸ ਕਰਕੇ ਜਿਹੜਾ ਬੰਦਾ ਭੇਦੀ ਹੈ ਉਹ ਤੁਹਾਨੂੰ ਸਮਝਾਊਗਾ ਵੀ ਭਾਈ ਸਾਹਿਬ, ਭੈਣ ਜੀ, ਇਹਨਾਂ ਚੀਜ਼ਾਂ 'ਚ ਖੁਸ਼ੀ ਨਹੀਂ ਹੈ। ਖੁਸ਼ੀ ਕਿੱਥੇ ਹੈ? ਖੁਸ਼ੀ ਹੈਗੀ ਸਾਡੇ ਅੰਦਰ। ਪਰਮਾਤਮਾ ਬੜਾ ਸਮਾਰਟ ਸੀਗਾ, ਪਰਮਾਤਮਾ ਵੈਸੇ ਲਾਈਟ ਨੋਟ ਸੁਣਾ ਰਿਹਾ, ਮੈਂ ਤਾਂ ਕੋਈ ਖੁਦ ਨਹੀਂ ਪਰਮਾਤਮਾ ਨੂੰ ਮਿਲਿਆ, ਮੈਂ ਤਾਂ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਪਰਮਾਤਮਾ ਇੱਕ ਵਾਰੀ ਬੜੇ ਉੱਚੇ ਸਾਰੇ ਪਹਾੜ ਦੇ ਉੱਤੇ ਜਾ ਕੇ ਛੁੱਪ ਗਿਆ। ਲੋਕਾਂ ਨੇ ਕੋਸ਼ਿਸ਼ ਕੀਤੀ ਅਤੇ ਉੱਥੇ ਜਾ ਕੇ ਪਹੁੰਚ ਗਏ, ਪਰਮਾਤਮਾ ਕੋਲ ਡਿਮਾਂਡ ਸ਼ੁਰੂ ਕਰਤੀਆਂ, ਇੱਕ ਦੀ ਕੋਈ ਡਿਮਾਂਡ ਆ, ਦੂਜੇ ਦੀ ਉਦੋਂ ਉਲਟ ਹੈ। ਉਹਨੇ ਕਿਹਾ ਫਸ ਗਏ ਬਈ, ਉਹ ਫਿਰ ਪਾਣੀ ਦੇ ਵਿੱਚ ਜਾ ਕੇ ਲੋਕ ਗਿਆ, ਲੋਕ ਉੱਥੇ ਵੀ ਪਹੁੰਚ ਗਏ, ਉਹਨੇ ਕਿਹਾ ਵੀ ਇਹ ਵੀ ਫਸ ਗਏ, ਗੱਲ ਕੀ ਕਰੀਏ, ਪਾਣੀਆਂ 'ਚ ਵੀ ਨਹੀਂ ਲੱਭ, ਲੋਕਾਂ ਨੇ ਫਲ ਲੈਣਾ, ਸਮੁੰਦਰਾਂ 'ਚ ਵੀ ਫਲ ਲੈਣਾ। ਉਹ ਫਿਰ ਉਹਨੇ ਪਰਮਾਤਮਾ ਨੂੰ ਸਮਝ ਲਿਆ ਵੀ ਇਹ ਲੋਕਾਂ ਦੀ ਆਦਤ ਕੀ ਹੈ, ਇਹ ਬਾਹਰ ਭੱਜੇ ਫਿਰਦੇ ਨੇ, ਇਹਦੇ ਅੰਦਰ ਹੀ ਵੜ ਜਾਓ ਆਪਾਂ। ਸੋ ਪਰਮਾਤਮਾ ਸਾਡੇ ਅੰਦਰ ਹੈ, ਅਸੀਂ ਬਾਹਰ ਲੱਭੀ ਜਾਂਦੇ ਹਾਂ, ਇਸ ਕਰਕੇ ਜਿੱਥੇ ਉੱਥੇ ਲੱਭੀ ਉੱਥੇ ਜਾਂਦੇ, ਉੱਥੇ ਹੈ ਹੀ ਨਹੀਂ, ਇਸ ਕਰਕੇ ਸਾਨੂੰ ਮਿਲਦਾ ਨਹੀਂ। ਸੋ ਜਿੱਥੇ ਹੈਗਾ ਉੱਥੇ ਅਸੀਂ ਕੋਸ਼ਿਸ਼ ਨਹੀਂ ਕਰਦੇ। ਗੁਰੂ ਸਾਹਿਬ ਨੇ ਕਿੰਨਾ ਵਧੀਆ ਕਿਹਾ ਸੀਗਾ, ਹਰੀ ਮੰਦਰ, ਹਰੀ ਮੰਦਰ, ਹਰੀ ਦਾ ਮੰਦਰ, ਪਰਮਾਤਮਾ ਦਾ ਮੰਦਰ, ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਕਿ ਜੇ ਤੁਸੀਂ ਗਿਆਨ ਕਰਨਾ, ਰਤਨ ਕਰਨਾ, ਮਾਲੋ ਮਾਲ ਅਖੁੱਟ ਭੰਡਾਰੇ ਲੈਣੇ ਨੇ, ਤਾਂ ਆਪਣੇ ਅੰਦਰ ਫੜੋ। ਤਾਂ ਹੀ ਤਾਂ ਕਿਹਾ ਸੀ ਨਾ, ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਇਸੇ ਕਰਕੇ ਤੁਲਸੀ ਸਾਹਿਬ ਨੇ ਕਿਹਾ ਜੀ, ਕਿਉਂ ਭਟਕਤਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹ ਰਗ ਮੇਂ ਹੈ ਦਿਲ ਬਰਫ ਪੇ ਜਾਣੇ ਕੇ ਲੀਏ। ਕਿ ਇੱਧਰ ਉੱਧਰ ਭੜਕਣ ਦੀ ਲੋੜ ਨਹੀਂ ਹੈ, ਜੇ ਪਰਮਾਤਮਾ ਨੂੰ ਲੱਭਣਾ, ਉਸ ਪਾਵਰ ਨੂੰ ਲੱਭਣਾ, ਉਸ ਤਾਕਤ ਨੂੰ ਲੱਭਣਾ ਜਿਸਨੇ ਕੁੱਲ ਕਾਇਨਾਤ ਨੂੰ ਬਣਾਇਆ, ਉਹ ਸਾਡੇ ਅੰਦਰ ਹੈ। ਪਰ ਅਸੀਂ ਉਹਨੂੰ ਬਾਹਰ ਲੱਭਦੇ ਫਿਰਦੇ ਹਾਂ। ਜਿਵੇਂ ਹਿਰਨ ਹੁੰਦਾ ਨਾ, ਉਹਦੀ ਜਿਹੜੀ ਕਸਤੂਰੀ ਹੁੰਦੀ ਆ ਉਹਦੇ ਢਿੱਡ ਦੇ ਅੰਦਰ ਹੁੰਦੀ ਆ, ਉਹ ਘਾਂ ਦੇ ਉੱਤੇ ਟੱਕਰਾਂ ਮਾਰਦਾ ਫਿਰਦਾ। ਸੋ ਇਸ ਕਰਕੇ ਸਾਨੂੰ ਕਿਸੇ ਦੋਸਤ ਦੀ, ਟੀਚਰ ਦੀ ਲੋੜ ਹੈ, ਜਿਹੜਾ ਸਾਨੂੰ ਸਮਝਾਵੇ। ਸਮਝਾਊਗਾ ਉਹੀ, ਜਦੋਂ ਅਸੀਂ ਕਾਲਜ ਜਾਂਦੇ ਹਾਂ ਤਾਂ ਪ੍ਰੋਫੈਸਰ ਉਹ ਹੁੰਦਾ ਜਿਹਨੇ ਖੁਦ ਮਾਸਟਰ ਦੀ, PhD ਦੀ, MLED ਦੀ ਡਿਗਰੀ ਲਈ ਹੋਵੇ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਰੂਹਾਨੀ ਗੁਰੂ ਹੈ, ਰੂਹਾਨੀ ਟੀਚਰ ਹੈ, ਰੂਹਾਨੀ ਦੋਸਤ ਹੈ, ਉਹ ਹੈ ਜਿਹੜਾ ਅੰਦਰ ਖੁਦ ਜਾ ਕੇ ਉਸ ਪਰਮਾਤਮਾ ਨੂੰ, ਉਸ ਸਾਕਸ਼ਾਤ ਤਾਕਤ ਨੂੰ, ਉਸ ਨੂੰ ਮਿਲਾਪ ਕਰ ਚੁੱਕਿਆ ਹੋਵੇ, ਉਸ ਨੂੰ ਦੇਖ ਚੁੱਕਿਆ ਹੋਵੇ, ਉਸ ਨੂੰ ਸਮਝ ਚੁੱਕਿਆ ਹੋਵੇ। ਜਿਸ ਤਰ੍ਹਾਂ ਸਾਡੇ ਇੰਡੀਆ ਦੇ ਵਿੱਚ ਉਹ ਜਿਹੜੇ ਸਿਫਾਰਸ਼ੀ ਮੇਰੇ ਵਰਗੇ ਨਕਲਾਂ ਨੁਕਲਾਂ ਮਾਰ ਕੇ ਪ੍ਰੋਫੈਸਰ ਬਣ ਜਾਂਦੇ ਨੇ, ਅਤੇ ਉਹ ਤੁਹਾਨੂੰ ਕਿੰਨਾ ਕੁ ਗਿਆਨ ਦੇਣਗੇ। ਇਸੇ ਤਰ੍ਹਾਂ ਜਿਹੜੇ ਇੱਥੇ ਰੂਹਾਨੀ ਸੰਤ ਨੇ, ਉਹ ਇਧਰਲੀਆਂ ਉਧਰਲੀਆਂ ਗੱਲਾਂ ਕਿਤਾਬਾਂ 'ਚੋਂ ਪੜ੍ਹ ਕੇ ਦੱਸੀ ਜਾਂਦੇ ਨੇ। ਜਿਵੇਂ ਕਹਿੰਦੇ ਨੇ, ਘਰ ਪੜ ਪੜ ਪੰਡਿਤ ਔਰਾਂ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਉਪਦੇਸ਼ ਦੇਈ ਜਾਂਦੇ ਨੇ, ਆਪ ਉਹਦੇ ਉੱਤੇ ਇੰਪਲੀਮੈਂਟ ਨਹੀਂ ਕਰਦੇ। ਅੱਜ ਤੁਸੀਂ ਦੇਖੋ ਸਾਡੀ ਟ੍ਰੈਜਡੀ ਇਹੀ ਹੈ, ਹਿੰਦੁਸਤਾਨ ਦੀ ਖਾਸ ਕਰਕੇ, ਕਿ ਇੱਟ ਚੱਕੇ ਤੋਂ ਸੰਤ ਲੱਭਦਾ, ਹਜ਼ਾਰਾਂ ਲੱਖਾਂ ਕਰੋੜਾਂ ਉਹਨਾਂ ਦੇ ਭਗਤ ਨੇ, ਚੇਲੇ ਨੇ, ਦਿਨ ਰਾਤ ਅੱਖਾਂ ਮੀਚ ਕੇ ਉਹਨਾਂ ਦੀ ਪੂਜਾ ਕਰਦੇ ਨੇ, ਅਤੇ ਹਰੇਕ ਜਿਹੜਾ ਸੰਤ ਦੇ ਚੇਲੇ ਨੇ ਉਹਨੂੰ ਇਹ ਬਹੁਤ ਵੱਡਾ ਭੁਲੇਖ ਹੈ ਕਿ ਮੇਰੇ ਸੰਤ ਤੋਂ ਵੱਡਾ ਹੋਰ ਕੋਈ ਨਹੀਂ। ਬਸ ਇਹੀ ਆ, ਬਾਕੀ ਦਾ ਸਭ ਪਖੰਡ ਹੈ। ਦੂਜੇ ਕੋਲ ਚਲੇ ਜਾਓ, ਕਹਿੰਦਾ ਇਹ ਪਖੰਡ ਹੈ, ਸਾਡੇ ਵਾਲਾ ਸਹੀ ਹੈ। ਮੈਂ ਤਾਂ ਕਹਿੰਦਾ 90% ਹੀ ਪਖੰਡ ਹੈ, ਕਿਉਂਕਿ ਗੱਲਾਂ ਹੀ ਵਧੀਆ ਕਰਦੇ ਨੇ, ਉਪਦੇਸ਼ ਹੀ ਦਿੰਦੇ ਨੇ, ਪ੍ਰੈਕਟੀਕਲ ਆਪ ਨਹੀਂ ਕਰਦੇ। ਜਦੋਂ ਪ੍ਰੈਕਟੀਕਲ ਕਰੋਗੇ, ਜਿਵੇਂ ਸੈਂਟ ਦੀ ਸ਼ੀਸ਼ੀ ਹੁੰਦੀ ਹੈ, ਉਹ ਸੈਂਟ ਦੀ ਸ਼ੀਸ਼ੀ ਦਾ ਬੇਸ਼ੱਕ ਤੁਸੀਂ ਢੱਕਣ ਬੰਦ ਰੱਖੋ, ਜਿੱਥੇ ਵੀ ਉਹ ਸ਼ੀਸ਼ੀ ਪਈ ਹੋਊਗੀ ਪਰਫਿਊਮ ਦੀ, ਉਹ 'ਚੋਂ ਆਟੋਮੈਟਿਕਲੀ ਸਮੈਲ ਆਉਂਦੀ ਹੈ। ਜਿਹੜੇ ਸੰਤ ਗੱਲਾਂ ਨਹੀਂ, ਪ੍ਰੈਕਟੀਕਲੀ ਐਕਸ਼ਨ ਜਿਨ੍ਹਾਂ ਦੇ ਵਧੀਆ ਹੁੰਦੇ ਨੇ, ਉਹਨਾਂ ਦੇ ਮੂੰਹ 'ਚੋਂ ਨਿਕਲੀ ਇੱਕ ਇੱਕ ਗੱਲ ਕਦੇ ਵੀ ਅਚਾਨਕ ਵੀ ਨਿਕਲ ਜਾਵੇ, ਪੱਥਰ 'ਤੇ ਲਕੀਰ ਹੁੰਦੀ ਹੈ, ਉਹ ਸੰਤ ਅਸਲੀ ਹੁੰਦੇ ਨੇ। ਜਿਹੜਾ ਸੰਤ ਕਹੇ ਵੀ ਕਰੋਨਾ ਕੱਲ੍ਹ ਨੂੰ ਬੰਦ ਹੋਜੂਗਾ, ਕੋਵਿਡ ਕੱਲ੍ਹ ਨੂੰ ਬੰਦ ਹੋਜੂਗਾ, ਆਹ 3 ਕੁ ਮਹੀਨਿਆਂ ਨੂੰ ਬੰਦ ਹੁੰਦਾ, ਅੱਜ ਸਤਸੰਗ ਇੱਥੇ ਕਰ ਲੈਣੇ, ਪਰਸੋਂ ਉੱਥੋਂ ਕਰ ਲਿਆ, ਫੇਰ ਚੇਂਜ ਕਰਨਾ, ਤਾਂ ਉਹਨੂੰ ਖੁਦ ਹੀ ਨੌਲੇਜ ਨਹੀਂ ਵਿਚਾਰੇ ਨੂੰ। ਉਹ ਲੋਕਾਂ ਨੂੰ ਕੀ ਬਚਾਊਗਾ, ਲੋਕਾਂ ਦੀ ਕੀ ਮਦਦ ਕਰੂਗਾ, ਜਿਹੜਾ ਕੋਵਿਡ ਦੇ ਵਿੱਚ ਆਪ ਹੀ ਲੁਕਿਆ ਫਿਰੇ। ਜਿਹੜੇ ਪੂਰਨ ਸੰਤ ਹੁੰਦੇ ਨੇ ਉਹ ਕਹਿੰਦੇ ਨੇ ਉਹਨਾਂ ਦੀ ਲਿਵ ਪਰਮਾਤਮਾ ਨਾਲ ਮਿਲੀ ਹੁੰਦੀ ਹੈ, ਪਰਮਾਤਮਾ ਦਾ ਦੂਜਾ ਰੂਪ ਹੁੰਦੇ ਨੇ, ਉਹਨਾਂ ਦੇ ਮੂੰਹ ਚੋਂ ਜਿਹੜੀ ਗੱਲ ਨਿਕਲ ਜੇ ਪਰਮਾਤਮਾ ਵੀ ਕਬੂਲ ਕਰਦਾ, ਪਰ ਉਹਨਾਂ ਨੂੰ ਖੁਦ ਮਿਹਨਤ ਕਰਨੀ ਪੈਂਦੀ, ਉਹਨੂੰ ਸੰਤ ਬਣਨਾ ਪੈਂਦਾ, ਕੱਪੜਿਆਂ ਨਾਲ ਨਹੀਂ, ਪਹਿਰਾਵੇ ਨਾਲ ਨਹੀਂ, ਕਿਉਂਕਿ ਪਹਿਰਾਵੇ ਦਾ ਕੀ ਫਾਇਦਾ? ਪਹਿਰਾਵੇ ਨਾਲ ਤਾਂ ਅਸੀਂ ਲੋਕਾਂ ਨੂੰ ਧੋਖਾ ਦੇ ਦਿੰਦੇ ਵੀ ਬੜਾ ਪਹੁੰਚਿਆ ਵੈ, ਪਰ ਅੰਦਰ ਸਾਡੇ ਕੁਛ ਵੀ ਨਹੀਂ ਹੁੰਦਾ। ਤੇ ਕਈ ਵਾਰੀ ਪਹਿਰਾਵਾ ਸਾਡਾ ਦੇਖਣ ਨੂੰ ਲੱਗਦਾ ਵੀ ਐਵੇਂ ਹੀ ਹੈ, ਲੱਲੂ ਜਿਹਾ ਹੀ ਬੰਦਾ, ਪਰ ਜਦੋਂ ਗੱਲ ਕਰੋ, ਜਦੋਂ ਉਹਦੇ ਐਕਸ਼ਨ ਦੇਖੋ, ਫਿਰ ਮਜ਼ਾ ਆ ਜਾਂਦਾ ਵੀ ਬੜਾ ਪਹੁੰਚਿਆ ਬੰਦਾ। ਸੋ ਮੈਨ ਇਜ਼ ਨੋਨ ਬਾਈ ਦਾ ਐਕਸ਼ਨਸ, ਨਾਟ ਬਾਈ ਦਾ ਵਰਡਸ। ਜੋ ਕੁਛ ਬੋਲਦੇ ਹਾਂ ਉਹਦੇ ਨਾਲ ਹੀ, ਹਾਂ ਬੋਲਣਾ ਵੀ ਵਧੀਆ ਚਾਹੀਦਾ, ਗਾਲਾਂ ਨਾ ਕੱਢੋ, ਮੈਂ ਇਹ ਨਹੀਂ ਕਹਿੰਦਾ, ਪਰ ਬੋਲਣ ਦੇ ਨਾਲ ਜੋ ਐਕਸ਼ਨ ਵੀ ਸਾਡੇ ਸੱਚੇ ਹੁੰਦੇ ਨੇ, ਚੰਗੇ ਹੁੰਦੇ ਨੇ, ਬਾਕੀ ਤਜਰਬੇ ਦੇ ਆਧਾਰ ਤੇ ਹੁੰਦੇ ਨੇ, ਫਿਰ ਉਹੋ ਜਿਹੇ ਬੰਦਿਆਂ ਦੀ ਕੰਪਨੀ ਸਾਨੂੰ ਫਾਇਦਾ ਵੀ ਕਰਦੀ ਹੈ। ਸੋ ਰਿਐਲਿਟੀ ਸਾਡੀ ਕੀ ਹੈ? ਵੀ ਨਾ ਸਾਨੂੰ ਰਿਐਲਿਟੀ, ਅਸੀਂ ਪੈਸੇ ਦੇ ਮਗਰ ਭੱਜੇ ਫਿਰਦੇ ਹਾਂ, ਅਸੀਂ ਸੈਕਸ ਦੇ ਮਗਰ ਭੱਜੇ ਫਿਰਦੇ ਹਾਂ, ਅਸੀਂ ਸ਼ਰਾਬਾਂ ਕਬਾਬਾਂ ਦੇ ਮਗਰ ਭੱਜੇ ਫਿਰਦੇ ਹਾਂ, ਅਸੀਂ ਪਾਵਰ ਦੇ ਮਗਰ ਭੱਜੇ ਫਿਰਦੇ ਹਾਂ, ਅਸੀਂ ਸੋਸ਼ਲ ਇੰਪੋਰਟੈਂਸ ਦੇ ਮਗਰ ਭੱਜੇ ਫਿਰਦੇ ਹਾਂ, ਪਰ ਇਹਨਾਂ 'ਚੋਂ ਖੁਸ਼ੀ ਨਹੀਂ ਮਿਲਦੀ, ਇਹ ਸਾਡੀ ਰਿਐਲਿਟੀ ਹੈ। ਪਰ ਇੱਕ ਅੱਧਾ ਪਰਸੈਂਟ ਜਿਹਦੇ ਉੱਤੇ ਮਾਲਕ ਦੀ ਰਹਿਮਤ ਹੋ ਜੇ, ਜਾਂ ਉਹਦੀ ਡੈਸਟਨੀ 'ਚ ਲਿਖਿਆ ਹੋਇਆ, ਜਾਂ ਚੰਗੇ ਕਰਮ ਨੇ, ਉਹਨੂੰ ਪਤਾ ਲੱਗਦਾ ਕੰਪਨੀ ਦੇ ਨਾਲ, ਕਿਉਂਕਿ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ, ਕਿ ਕਿਹੋ ਜਿਹੀ ਕੰਪਨੀ ਹੈ, ਜਿਹੋ ਜਿਹੀ ਕੰਪਨੀ ਹੋਊਗੀ ਉਹਦਾ ਅਸਰ ਹੁੰਦਾ। ਚਾਰ ਦਿਨ ਤੁਸੀਂ ਸ਼ਰਾਬੀਆਂ ਕੋਲੇ ਬਹਿ ਜਾਓ, ਸ਼ਾਮ ਨੂੰ ਜਦੋਂ ਪਊਗਾ ਖੋਲ੍ਹ, ਤੁਸੀਂ ਕਹਾਂ ਮੈਂ ਨਹੀਂ ਪੀਂਦਾ, ਉਹ ਕਹਿੰਦਾ ਕੋਈ ਨਹੀਂ ਯਾਰ, ਡਾਟੇ 'ਚ ਲਾ ਲਾ, ਮਾੜਾ ਜਿਹਾ ਕੁਛ ਨਹੀਂ ਹੁੰਦਾ। ਤੁਸੀਂ 5-7 ਦਿਨ ਬੈਠ ਕੇ ਦੇਖੋ ਸ਼ਰਾਬੀਆਂ ਕੋਲੇ, ਤੇ ਤੁਸੀਂ ਵੀ ਪੀਣ ਲੱਗ ਜਾਓਗੇ। ਆ ਕਸੀਨੋ ਆਪਣੇ ਨੈਗਰਾ ਫਾਲਸ ਬਣਿਆ ਹੋਇਆ, ਲੋਕ ਕਹਿੰਦੇ ਅਸੀਂ ਨਹੀਂ ਕਸੀਨੋ ਖੇਡਦੇ, ਜੇ ਇੱਕ ਵਾਰੀ ਤੁਸੀਂ ਚਲੇ ਗਏ ਉੱਥੇ, ਕਹਿੰਦੇ ਕੋਈ ਨਹੀਂ, ਇੱਕ ਇੱਕ ਪੈਨੀ ਦੀ ਗੇਮ ਖੇਡਦੇ ਹਾਂ, ਵੀ ਕੀ ਫਰਕ ਪੈਂਦਾ ਕੁਆਟਰ ਨਾਲ? ਤੁਸੀਂ ਦੱਸੋ ਕੋਈ ਬੰਦਾ ਪ੍ਰੂਵ ਕਰੋ ਮੈਨੂੰ, ਜਿਹੜਾ ਬੰਦਾ ਇੱਕ ਇੱਕ ਪੈਨੀ ਨਾਲ ਖੇਡਦਾ, ਸਾਲ 2 ਸਾਲ ਤੋਂ ਬਾਅਦ ਫਿਰ ਕਹਿੰਦਾ ਕੁਆਟਰ ਨਾਲ ਖੇਡਾਂਗੇ, ਫਿਰ ਕਹਿੰਦਾ ਡਾਲਰ ਨਾਲ ਖੇਡਾਂਗੇ, ਫਿਰ ਹਾਰਦੇ ਵੀ ਚੰਗੇ ਨੇ, ਇੱਕ ਵਾਰੀ ਜਿੱਤ ਜਾਂਦੇ ਫਿਰ ਹਾਰ ਜਾਂਦੇ ਨੇ, ਹਾਰ ਜਾਂਦੇ ਨੇ ਫਿਰ ਬਿੱਲੀ ਵਰਗਾ ਮੂੰਹ ਬਣਾ ਕੇ ਆ ਜਾਂਦੇ ਨੇ, ਕਿਉਂ? ਕੰਪਨੀ ਦਾ ਅਸਰ ਹੈ, ਕਿਉਂ ਨਹੀਂ ਅਸਰ? ਤੁਸੀਂ ਮੁਜਰੇ ਦੇ ਉੱਤੇ ਜਾਂਦੇ ਹੋ, ਡਾਂਸ ਕਰਨ ਜਾਂਦੇ ਹੋ, ਉੱਥੇ ਅਸਰ ਹੋ ਜਾਂਦਾ। ਤੁਸੀਂ ਪੋਲੀਟੀਸ਼ੀਅਨਾਂ ਰਹਿਣ ਲੱਗ ਜਾਓ ਅਤੇ ਉੱਥੇ ਤੁਸੀਂ ਬੋਰਡ ਲਾਉਣੇ ਆ, ਹੁਣ ਦੇਖੋ ਕਿੰਨੇ ਨਿਆਣੇ ਪੋਲੀਟੀਸ਼ੀਅਨਾਂ ਦੇ ਨਾਲ ਤੁਰੇ ਫਿਰਦੇ ਨੇ, ਬੋਰਡ ਲਾਈ ਜਾਂਦੇ ਨੇ, ਖਿਆਲ ਹੁੰਦਾ ਵੀ ਆਹ ਮੇਰਾ ਮਾਸੜ ਆ, ਮੇਰਾ ਮਾਮਾ ਆ, ਮੇਰਾ ਫੂਫਾ, ਮੇਰਾ ਤਾਇਆ, ਇਹ ਐਮ ਪੀ ਬਣ ਗਿਆ, ਹੁਣ ਮੇਰੇ ਮੈਂ ਵੀ ਬਣ ਜਾਣਾ। ਉਹ ਨਸ਼ਾ ਉਹਦੀ ਕੰਪਨੀ ਦਾ ਅਸਰ ਹੁੰਦਾ, ਹਾਲਾਂਕਿ ਨਾ ਮਾਮੇ ਨੇ ਕੱਖ ਖੱਟਿਆ, ਨਾ ਪਜਾਮੇ ਨੇ ਖੱਟਿਆ ਕੁਛ, ਮਾਮੇ ਪਜਾਮੇ ਇਕੱਠੇ ਹੀ ਹੁੰਦੇ ਨੇ ਸਭ। ਸੋ ਖੁਸ਼ੀ ਜਿਹੜੀ ਲੱਭਣੀ, ਅਸਲੀ ਖੁਸ਼ੀ ਜਿਹੜੀ ਲੱਭਣੀ ਹੈ, ਉਹ ਸਾਨੂੰ ਵੈਨ ਯੂ ਗੋ ਵਿਦ ਇਨ, ਜਦੋਂ ਅਸੀਂ ਅੰਦਰ ਜਾਵਾਂਗੇ, ਅੰਦਰ ਮਿਹਨਤ ਕਰਾਂਗੇ। ਜਿਸ ਤਰ੍ਹਾਂ ਅਸੀਂ ਬਾਹਰ ਮਿਹਨਤ ਕਰਦੇ ਹਾਂ ਨਾ, ਬਾਹਰ ਮਿਹਨਤ ਕੀ ਕਰਦੇ ਹਾਂ ਅਸੀਂ? ਜਦੋਂ ਸਪੋਜ਼ ਕਾਲਜ ਦੇ ਵਿੱਚ ਸੀਗੇ, ਕੋਈ ਬੰਦਾ ਪੋਲੀਟੀਕਲ ਸਾਇੰਸ ਦਾ ਸਟੂਡੈਂਟ ਹੈ, ਉੱਥੇ ਸਾਡੇ ਮੈਨੂੰ ਸਾਡੇ ਟਾਈਮ 'ਚ ਯਾਦ ਹੈ ਕਿ ਕੰਸਟੀਟਿਊਸ਼ਨ ਲੱਗੇ ਹੁੰਦੇ ਸੀਗੇ, ਇੰਗਲੈਂਡ ਦਾ ਕੰਸਟੀਟਿਊਸ਼ਨ ਹੁੰਦਾ ਸੀ, ਰਸ਼ੀਆ ਹੁੰਦਾ ਸੀ, ਅਮੈਰੀਕਾ ਦਾ ਹੁੰਦਾ ਸੀ, ਸਵਿਟਜ਼ਰਲੈਂਡ ਦਾ ਹੁੰਦਾ ਸੀਗਾ, ਉਦੋਂ ਅਸੀਂ ਉਹ ਮਿਹਨਤ ਕਰਦੇ ਸੀ। ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਰਸ਼ੀਆ ਦਾ ਕੰਸਟੀਟਿਊਸ਼ਨ, ਮੈਂ ਬੀ ਏ ਆਨਰਸ ਕੀਤੀ ਜਦੋਂ, ਉਦੋਂ ਰਸ਼ੀਆ ਦੇ ਕੰਸਟੀਟਿਊਸ਼ਨ ਦਾ ਕੌਮਾਂ 'ਤੇ ਫੁੱਲ ਸਟਾਪ ਵੀ ਯਾਦ ਸੀ ਕਿ ਫੰਡਾਮੈਂਟਲ ਰਾਈਟਸ ਕਿਹੜੇ ਨੇ। ਇੰਗਲੈਂਡ ਦਾ ਜਿਹੜਾ ਅਨਰਿਟਨ ਕੰਸਟੀਟਿਊਸ਼ਨ ਹੈ ਉਹ ਵੀ ਯਾਦ ਸੀ ਇਕੱਲਾ, ਕਿਉਂਕਿ ਮਿਹਨਤ ਕੀਤੀ ਉਹ ਸਾਨੂੰ ਉਹਦੇ ਨੌਲੇਜ ਹੋ ਗਈ। ਸੋ ਇਸੇ ਤਰੀਕੇ ਜੇ ਡਾਕਟਰ ਬਣਨਾ ਚਾਹੁੰਦਾ, ਡਾਕਟਰੀ ਦੀਆਂ ਕਿਤਾਬਾਂ ਪੜੂਗਾ, ਹੋਸਪਿਟਲਾਂ ਜਾ ਕੇ ਪ੍ਰੈਕਟਿਸ ਕਰਦਾ ਅਤੇ ਉਹ ਡਾਕਟਰ ਬਣ ਜਾਂਦਾ। ਵਕੀਲਾਂ ਦਾ ਵੀ ਇਹੀ ਕੰਮ ਹੈ, ਆਈ ਟੀ ਵਾਲਿਆਂ ਦਾ ਵੀ ਇਹੀ ਕੰਮ ਹੈ, ਪਲੰਬਰ ਦਾ ਵੀ ਇਹੀ ਕੰਮ ਹੈ, ਤਰਖਾਣ ਦਾ ਵੀ ਇਹੀ ਕੰਮ ਹੈ। ਸੋ ਜਿਹੜੀ ਬਾਹਰਲਾ ਗਿਆਨ ਪ੍ਰਾਪਤ ਕਰਦੇ ਆ, ਬਾਹਰ ਦੇ ਐਕਸਪਰਟ ਹੋ ਜਾਂਦੇ ਆ, ਜਦੋਂ ਤੁਸੀਂ ਅੰਦਰ ਮਿਹਨਤ ਕਰਦੇ ਹੋ ਤਾਂ ਫਿਰ ਅੰਦਰਲੇ ਐਕਸਪਰਟ ਹੋ ਜਾਂਦੇ ਆ। ਗੱਲ ਤਾਂ ਮਿਹਨਤ ਦੀ ਹੈ, ਮਿਹਨਤ ਅਸੀਂ ਕਰਨੀ ਨਹੀਂ ਚਾਹੁੰਦੇ, ਕਿਉਂਕਿ ਮਿਹਨਤ ਅਸੀਂ ਚਾਹੁੰਦੇ ਹਾਂ ਫਲ ਸਾਨੂੰ ਰਾਈਟ ਵੇ ਮਿਲ ਜੇ। ਜਦੋਂ ਸਾਨੂੰ ਫਲ ਅਸੀਂ ਰਾਈਟ ਵੇ ਚਾਹੁੰਦੇ ਹਾਂ ਤਾਂ ਫਿਰ ਸਾਡਾ ਕੰਮ ਨਹੀਂ ਬਣਦਾ। ਇਹ ਅੰਦਰ ਦਾ ਜਿਹੜਾ ਮਿਹਨਤ ਕਰਨਾ ਹੈ, ਇਹਦਾ ਫਲ ਰਾਈਟ ਵੇ ਨਹੀਂ ਮਿਲਦਾ, ਇਹਦਾ ਮਿਹਨਤ ਕਰੀ ਚਲੋ, ਇਮਾਨਦਾਰੀ ਨਾ ਕਰੋ, ਤੁਹਾਡਾ ਵਿਸ਼ਵਾਸ ਨਾ ਕਰੋ, ਪੱਕੇ ਵਿਸ਼ਵਾਸ ਹੋਣਾ ਚਾਹੀਦਾ। ਜਿੰਨਾ ਚਿਰ ਤੱਕ ਸਾਡਾ ਪੱਕਾ ਵਿਸ਼ਵਾਸ ਨਹੀਂ, ਅਸੀਂ ਘੰਟਾ ਅੱਧਾ ਘੰਟਾ ਪਾਠ ਕਰਦੇ ਹਾਂ, ਫਿਰ ਕਹਿੰਦੇ ਸਾਨੂੰ ਕੀ ਫਾਇਦਾ ਹੋਇਆ, ਅਸੀਂ ਤਾਂ 6 ਸਾਲ ਹੋ ਗਏ ਪਾਠ ਕਰਦੇ ਨੂੰ, ਅਸੀਂ ਤਾਂ ਉਸ ਬਾਬੇ ਦੇ ਮਗਰ 30 ਸਾਲ ਹੋ ਗਏ ਤੁਰੇ ਫਿਰਦੇ ਨੂੰ। ਮੈਂ ਹੀ ਤਾਂ ਕਹਿਣਾ, ਕਦੇ ਤਾਂ ਆਪਣੇ ਅੰਦਰ ਝਾਤੀ ਮਾਰੋ ਵੀ ਤੁਸੀਂ ਇੰਨਾ ਚਿਰ ਹੋ ਗਏ ਸਤਸੰਗ ਸੁਣਦੇ ਨੂੰ, ਇੰਨਾ ਚਿਰ ਹੋ ਗਏ ਸੇਵਾ ਜਾਂਦੇ ਨੂੰ, ਇੰਨਾ ਚਿਰ ਹੋ ਗਿਆ ਸੰਤਾਂ ਦੇ ਮਗਰ ਤੁਰੇ ਫਿਰਦੇ ਨੂੰ, ਤੁਹਾਨੂੰ ਕੁਛ ਲੱਭਿਆ? ਇਮਾਨਦਾਰੀ ਨਾਲ ਸੋਚ ਕੇ ਦੇਖੋ ਤੁਹਾਡੇ 'ਚ ਕੀ ਚੇਂਜ ਆਈ ਹੈ। ਜਿਹਦੇ ਨਾਲ ਤੁਸੀਂ ਰਹਿੰਦੇ ਹੋ, ਜਿਹੜੇ ਉਹ ਬਾਬੇ ਦੇ ਭਗਤ ਨੇ, ਉਹਨਾਂ ਦੇ ਨਾਲ ਤੁਸੀਂ ਇਕੱਠੇ ਬੈਠਦੇ ਹੋ, ਜੱਫੀਆਂ ਵੀ ਪਾ ਲੈਂਦੇ ਹੋ ਵੀ ਆਹ ਹੋ ਗਿਆ, ਐਂ ਹੋ ਗਿਆ, ਖੁਸ਼ ਹੋ ਜਾਂਦੇ ਹੋ, ਅਤੇ ਉਹ ਇੱਕ ਦੂਜੇ ਤੋਂ ਵਿਛੜਦੇ ਹੋ, ਫਿਰ ਇੱਕ ਦੂਜੇ ਦੀ ਚੁਗਲੀ ਕਰਦੇ ਹੋ, ਜਾਂ ਜੇ ਇਕੱਠੇ ਹੁੰਦੇ ਹੋ ਫਿਰ ਕਿਸੇ ਹੋਰ ਵੱਡੇ ਬੰਦੇ ਦੀ ਚੁਗਲੀ ਕਰਦੇ ਹੋ, ਨਿੰਦਿਆ ਕਰਦੇ ਹੋ। ਸੋ ਨਿੰਦਿਆ ਚੁਗਲੀ ਨਾਲ ਤਾਂ ਨਹੀਂ ਨਾ ਕੋਈ ਤੁਹਾਨੂੰ ਅੰਦਰੋਂ ਲੱਭਣਾ, ਜਦੋਂ ਲੱਭਿਆ ਅੱਜ ਤੱਕ ਨਹੀਂ ਤਾਂ ਫਿਰ ਹੁਣ ਖਹਿੜਾ ਛੱਡੋ, ਭੇਡਾਂ ਲਾ ਕੇ ਉਹ ਕੰਮ ਫੜਿਆ ਵਾ ਵੀ ਮੈਂ ਤਾਂ ਮਰੂੰਗੇ ਇਹਦੇ ਨਾਲ ਹੀ ਰਲ ਕੇ। ਆਪਣਾ ਜਦੋਂ ਇਕੱਲੇ ਹੋਵੋਗੇ, ਇਕੱਲੇ ਮਿਲ ਕੇ ਤੁਸੀਂ ਮਿਹਨਤ ਕਰੋਗੇ, ਫਿਰ ਹੀ ਤੁਹਾਡੇ 'ਤੇ ਰਹਿਮਤ ਹੋਊਗੀ ਪਰਮਾਤਮਾ ਦੀ। ਸੋ ਇਸ ਕਰਕੇ ਸਾਨੂੰ ਨਿਸ਼ਚਿੰਤ ਹੋ ਕੇ 100% ਵਿਸ਼ਵਾਸ ਰੱਖ ਕੇ ਜਦੋਂ ਅਸੀਂ ਮਿਹਨਤ ਅੰਦਰ ਕਰਦੇ ਹਾਂ ਤਾਂ ਜ਼ਰੂਰ ਸਾਡੀ ਜੋਤ ਜਗੂਗੀ। ਅੰਦਰ ਮਿਹਨਤ ਕਰਨ ਦਾ ਕੀ ਫਾਇਦਾ ਹੁੰਦਾ? ਜਿਹੜੇ ਬੰਦੇ ਅੰਦਰੋਂ ਮਿਹਨਤ ਕਰਦੇ ਰੱਬ ਨੂੰ ਕਿਵੇਂ ਪਾਉਂਦੇ ਨੇ? ਕਹਿੰਦੇ ਨੇ ਜਿਹੜਾ ਰੱਬ ਹੈ, ਪਹਿਲਾਂ ਰੱਬ ਕੀ ਹੈ ਥੋੜ੍ਹੀ ਜਿਹੀ ਗੱਲ ਨੂੰ ਇਹਨੂੰ ਸਮਝ ਲਈਏ। ਰੱਬ ਕਿਸੇ ਇਨਸਾਨ ਦਾ, ਕਿਸੇ ਸਰੀਰ ਦਾ ਨਾਂ ਨਹੀਂ ਹੈ। ਮਾਇੰਡ ਨਾ ਕਰਨਾ, ਮੈਂ ਬੜੇ ਸਿੰਪਲ ਤਰੀਕੇ ਨਾਲ ਕਹਿਣਾ ਕਿ ਸਾਨੂੰ ਇਹ ਭਰੇਖ ਹੈ। ਜੇ ਕਿਸੇ ਨੂੰ ਪੁੱਛੋ ਕਿਸੇ ਹਿੰਦੂ ਵੀਰ ਨੂੰ ਵੀ ਰੱਬ ਕਿਹਨੂੰ ਕਹਿੰਦੇ ਨੇ, ਉਹਨੇ ਫੱਟ ਜਵਾਬ ਦੇ ਦੇਣਾ ਕਿ ਰੱਬ ਸ਼੍ਰੀ ਕ੍ਰਿਸ਼ਨ ਜੀ ਨੇ, ਰੱਬ ਰਾਮਚੰਦਰ ਜੀ ਨੇ, ਜਾਂ ਹਨੂੰਮਾਨ ਜੀ ਨੇ, ਕੁਛ ਵੀ ਨੇ। ਜੇ ਕਿਸੇ ਸਿੱਖ ਵੀਰ ਨੂੰ ਪੁੱਛੀਏ ਭਰਾ ਨੂੰ ਵੀ ਰੱਬ ਕੀ ਹੈ, ਉਹ ਕਹਿਣਗੇ ਗੁਰੂ ਨਾਨਕ ਸਾਹਿਬ ਰੱਬ ਨੇ, ਗੋਬਿੰਦ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਰੱਬ ਨੇ, ਜਾਂ ਦਸਾਂ ਗੁਰੂਆਂ ਦੇ ਨਾਮ ਲੈ ਕੇ ਕਹਿਣਗੇ ਰੱਬ ਨੇ। ਜੇ ਕਿਸੇ ਆਪਾਂ ਮੁਸਲਿਮ ਭਰਾ ਨੂੰ ਪੁੱਛੀਏ, ਉਹ ਕਹੂ ਮੁਹੰਮਦ ਸਾਹਿਬ ਰੱਬ ਨੇ, ਅੱਲਾ ਰੱਬ ਹੈ। ਕ੍ਰਿਸ਼ਚਨ ਨੂੰ ਪੁੱਛੀਏ, ਉਹ ਕਹੂ ਜੀਸਸ ਕ੍ਰਾਈਸਟ ਹੈ। ਜੇ ਤਾਂ ਉਹ ਆਪਣੇ ਚਾਈਨੀਜ਼ ਨੂੰ ਪੁੱਛੀਏ, ਉਹ ਕਹੋਗੇ ਤੁੰਗ ਰੱਬ ਹੈ। ਹੁਣ ਸੋਚੋ ਠੰਡੇ ਦਿਲ ਨਾਲ, ਰੱਬ ਹੈ ਕੀ? ਰੱਬ ਸਰੀਰ ਨਹੀਂ ਹੈ। ਸਰੀਰ ਅਤੇ ਰੱਬ 'ਚ ਕੀ ਫਰਕ ਹੈ? ਜਿਹੜਾ ਸਾਡਾ ਸਰੀਰ ਹੈ ਨਾ, ਵੀ ਆਰ ਆਲ ਪੋਟੈਂਸ਼ੀਅਲ ਗੋਡ, ਪਰਮਾਤਮਾ ਸਾਡੇ ਅੰਦਰ ਬੈਠਾ ਹੈ। ਪਰ ਜਿਨ੍ਹਾਂ ਨੇ ਪ੍ਰਗਟ ਕਰ ਲਿਆ ਨਾ, ਉਹ ਪਰਮਾਤਮਾ ਦੇ ਰੂਪ ਹੋ ਗਏ। ਸੋਚ ਕੇ ਇੱਕ ਹੋਰ ਦੇਖੋ, ਹੋਰ ਪੱਖੋਂ, ਵੀ ਗੁਰੂ ਨਾਨਕ ਸਾਹਿਬ 1469 ਦੇ ਵਿੱਚ ਉਸ ਧਰਤੀ 'ਤੇ ਆਏ ਸੀਗੇ, ਬਿਲਕੁਲ ਪਰਮਾਤਮਾ ਨੇ। ਮੈਂ ਥੋੜ੍ਹੀ ਜਿਹੀ ਹੋਰ ਤਰੀਕੇ ਨਾਲ ਸੁਣਾ ਕਿ 1469 ਤੋਂ ਪਹਿਲਾਂ ਪਰਮਾਤਮਾ ਨਹੀਂ ਸੀ। ਮੁਹੰਮਦ ਸਾਹਿਬ ਉਸ ਤੋਂ ਪਹਿਲਾਂ ਆਏ ਕਿ ਉਸ ਤੋਂ ਪਹਿਲਾਂ ਖੁਦਾ ਨਹੀਂ ਸੀ? ਜੀਸਸ ਕ੍ਰਾਈਸਟ ਉਸ ਤੋਂ ਵੀ ਪਹਿਲਾਂ ਆਏ ਕਿ ਉਸ ਤੋਂ ਪਹਿਲਾਂ ਕੋਈ ਜੀਸਸ ਕ੍ਰਾਈਸਟ ਰੱਬ ਨਹੀਂ ਸੀ? ਰਾਮਚੰਦਰ ਕ੍ਰਿਸ਼ਨ ਜੀ ਉਦੋਂ ਵੀ ਪਹਿਲਾਂ ਆਏ ਕਿ ਉਸ ਤੋਂ ਪਹਿਲਾਂ ਪਰਮਾਤਮਾ? ਪਰਮਾਤਮਾ ਹੈ ਕੀ? ਪਰਮਾਤਮਾ ਅਸਲ ਦੇ ਵਿੱਚ ਇੱਕ ਤਾਕਤ ਹੈ ਜਿਸ ਨੇ ਕੁੱਲ ਕਾਇਨਾਤ ਨੂੰ ਬਣਾਇਆ। ਉਹ ਤਾਕਤ ਸਾਰਿਆਂ ਦੇ ਅੰਦਰ ਹੈ, ਕਣ ਕਣ ਦੇ ਵਿੱਚ ਬਿਰਾਜਮਾਨ ਹੈ, ਪੱਤੇ ਪੱਤੇ ਜ਼ਰੇ ਜ਼ਰੇ ਦੇ ਵਿੱਚ ਹੈ। ਜਿਨ੍ਹਾਂ ਨੇ ਉਹਨੂੰ ਪ੍ਰਗਟ ਕਰ ਲਿਆ ਆਪਣੇ ਅੰਦਰੋਂ, ਉਹ ਪਰਮਾਤਮਾ ਦੇ ਰੂਪ ਹੋ ਗਏ। ਅਤੇ ਜਿਨ੍ਹਾਂ ਨੇ ਪ੍ਰਗਟ ਨਹੀਂ ਕੀਤਾ, ਉਹ ਉਸੇ ਤੋਂ ਖਾਲੀ ਦੇ ਖਾਲੀ ਹੱਥ, ਇੱਕ ਦਿਨ ਉਹ ਤਾਕਤ ਨਿਕਲ ਜੂਗੀ ਸਾਡੇ ਚੋਂ। ਸੋ ਇਸ ਕਰਕੇ ਉਹ ਜਿਹੜੀ ਤਾਕਤ ਹੈ ਜਿਹਨੇ ਕੁੱਲ ਕਾਇਨਾਤ ਨੂੰ ਬਣਾਇਆ, ਉਹਦੀ ਨਿਸ਼ਾਨੀ ਕੀ? ਉਹ ਤਾਕਤ ਦੀ ਵੀ ਉਹ ਤਾਕਤ ਦੀਆਂ ਦੋ ਨਿਸ਼ਾਨੀਆਂ ਨੇ। ਕਿਹੜੀਆਂ ਨਿਸ਼ਾਨੀਆਂ? ਇੱਕ, ਉਸ ਤਾਕਤ ਦੇ ਵਿੱਚ ਪ੍ਰਕਾਸ਼ ਹੈ, ਲਾਈਟ ਹੈ, ਜੋਤ ਹੈ, ਅਖੰਡ ਜੋਤ ਹੈ। ਅਤੇ ਦੂਜੀ, ਉਹਦੇ ਵਿੱਚ ਸਾਊਂਡ ਹੈ, ਅਣਹਦ ਬਾਣੀ ਹੈ, ਅਣਹਦ ਸ਼ਬਦ ਹੈ, ਅਖੰਡ ਧੁ ਅਣਹਦ ਧੁਣ ਹੈ, ਰੱਬੀ ਧੁਣ ਹੈ। ਸੋ ਉਹ ਜਿਹੜੀ ਧੁਣ ਹੈ ਅਤੇ ਜਿਹੜਾ ਪ੍ਰਕਾਸ਼ ਹੈ, ਉਸ ਤੋਂ ਹੀ ਸਾਰੀ ਕਾਇਨਾਤ ਪੈਦਾ ਹੋਈ ਹੈ। ਜਿਸ ਤਰ੍ਹਾਂ ਕਿ ਯੂਪੀ ਦੇ ਅੰਦਰ ਪਲਟੂ ਸਾਹਿਬ ਵੀ ਬੜੇ ਉੱਚ ਕੋਟੀ ਦੇ ਮਹਾਤਮਾ ਹੋਏ ਨੇ, ਉਹਨਾਂ ਨੇ ਕਿੰਨਾ ਸਾਫ਼ ਅਤੇ ਸੋਹਣਾ ਕਿਹਾ ਕਿ ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾ ਰੋਗਨ ਬਿਨ ਬਾਤੀ, ਛੇ ਰੁੱਤ ਬਾਰਾਂ ਮਾਸ ਰਹਿਤ ਦਿਨ ਜਰਤੇ ਦਿਨ ਰਾਤੀ। ਕਿ ਜਿਹੜਾ ਸਾਡਾ ਸਿਰ ਹੈ ਨਾ, ਦੇਖੋ ਇੱਕ ਖੂਹ ਹੁੰਦਾ, ਖੂਹ ਇੰਝ ਹੁੰਦਾ, ਥੱਲੇ ਬੇਸ ਹੁੰਦਾ, ਉੱਪਰ ਪਾਣੀ ਹੁੰਦਾ। ਜਿਹੜਾ ਸਾਡਾ ਸਿਰ ਹੈ ਇਹ ਉਲਟਾ ਹੈ, ਉਲਟਾ ਕਹਿੰਦਾ, ਉਲਟਾ ਕੂਆਂ, ਉਲਟਾ ਖੂਹ ਹੈ। ਇਹਦੇ ਵਿੱਚ ਇੱਥੇ ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਿਰਾਗ, ਇਹਦੇ ਵਿੱਚ ਇੱਥੇ ਉਲਟੇ ਖੂਹ ਦੇ ਵਿੱਚ ਸਾਡੇ ਸਿਰ ਦੇ ਅੰਦਰ ਇੱਕ ਚਿਰਾਗ ਜਗ ਰਿਹਾ। ਜਿਸਮੇ ਜਰੇ ਚਿਰਾਗ ਬਿਨਾਂ ਰੋਗਨ ਬਿਨ ਬਾਤੀ, ਇਹ ਜਿਹੜਾ ਚਿਰਾਗ ਹੈ, ਦੀਵ ਹੈ, ਕੈਂਡਲ ਹੈ, ਲਾਈਟ ਹੈ, ਇਹ ਨਾ ਤਾਂ ਇਹਨੂੰ ਬੱਤੀ ਦੀ ਲੋੜ ਹੈ ਅਤੇ ਨਾ ਇਹਨੂੰ ਤੇਲ ਦੀ ਲੋੜ ਹੈ। ਜਿੰਨੇ ਵੀ ਅਸੀਂ ਦੁਨੀਆਂ ਦੇ ਵਿੱਚ ਦੀਵੇ ਦੇਖਦੇ ਹਾਂ, ਕੈਂਡਲਾਂ ਦੇਖਦੇ ਹਾਂ, ਉਹਨੂੰ ਬੱਤੀ ਦੀ ਵੀ ਲੋੜ ਪੈਂਦੀ ਹੈ, ਉਹਨੂੰ ਘੀ ਦੀ, ਓਇਲ ਦੀ ਵੀ ਲੋੜ ਪੈਂਦੀ ਹੈ। ਜਿੰਨੇ ਵੀ ਅੱਜ ਤੱਕ ਦੁਨੀਆਂ ਦੇ ਵਿੱਚ ਸੰਤ ਮਹਾਂਪੁਰਸ਼, ਬਲੀ, ਅਵਤਾਰ, ਔਲੀਆ ਆਏ, ਉਹਨਾਂ ਨੇ ਅੰਦਰ ਮਿਹਨਤ ਕੀਤੀ, ਅੰਦਰੋਂ ਉਸ ਤਾਕਤ ਦੇ ਦਰਸ਼ਨ ਕੀਤੇ, ਅਤੇ ਉਹਨਾਂ ਨੇ ਸਾਨੂੰ ਸਮਝਾਉਣ ਦੇ ਲਈ ਸਾਡੀ ਵੀ ਬੋਲੀ ਬੋਲਣੀ ਸੀ ਨਾ, ਅੰਦਰ ਉਹ ਖਿੱਚ ਕੇ ਤਾਂ ਲਿਜਾ ਨਹੀਂ ਸਕਦੇ, ਮਿਹਨਤ ਕਰਕੇ ਜਾਊਗੀ। ਸੋ ਉਹਨਾਂ ਨੇ ਉਸ ਚੀਜ਼ ਨੂੰ ਸਮਝਾਉਣ ਦੇ ਲਈ ਸਾਨੂੰ ਬਾਹਰ ਜੋਤਾਂ ਬਣਾਤੀਆਂ, ਚਿਰਾਗ ਬਣਾਤੇ, ਕਿ ਇਸ ਤਰ੍ਹਾਂ ਦੀ ਜਿਹੜੀ ਲਾਈਟ ਹੈ ਸਾਡੇ ਅੰਦਰ ਜਗਦੀ ਹੈ। ਪਰ ਫਰਕ ਇਹ ਹੈ, ਇੱਥੇ ਅਸੀਂ ਓਇਲ ਪਾਉਂਦੇ ਹਾਂ, ਇੱਥੇ ਅਸੀਂ ਬੱਤੀ ਪਾਉਂਦੇ ਹਾਂ, ਪਰ ਜਦੋਂ ਅਸੀਂ ਅੰਦਰ ਮਿਹਨਤ ਕਰਕੇ ਆਪਣੀ ਸੁਰਤ ਨੂੰ ਇੱਥੇ ਇਕੱਠੇ ਕਰ ਲਾਂਗੇ, ਉੱਥੇ ਬੱਤੀ ਦੀ ਜਾਂ ਤੇਲ ਦੀ ਲੋੜ ਨਹੀਂ। ਸੋ ਉਹ ਪ੍ਰਕਾਸ਼ ਨੂੰ ਦੇਖਣਾ, ਜਦੋਂ ਅਸੀਂ ਪ੍ਰਕਾਸ਼ ਦੇਖ ਲਾਂਗੇ, ਐਂ ਟਿਕਿਆ ਕੇ ਬਿਰਤੀ ਲੱਗ ਜੂਗੀ ਸਾਡੀ, ਫਿਰ ਉਸ ਪ੍ਰਕਾਸ਼ ਦੇ ਵਿੱਚੋਂ ਆਵਾਜ਼ ਵੀ ਪੈਦਾ ਹੁੰਦੀ ਹੈ, ਅਣਹਦ ਆਵਾਜ਼ ਵੀ ਪੈਦਾ ਹੁੰਦੀ ਹੈ। ਉਹ ਆਵਾਜ਼ ਇੰਨੀ ਪਿਆਰੀ ਹੈ, ਕਈਆਂ ਨੂੰ ਚਿੜੀਆਂ ਦੀ ਆਵਾਜ਼ ਹੁੰਦੀ ਹੈ, ਕਈ ਵਾਰ ਰੇਲ ਗੱਡੀ ਦੀ ਹੁੰਦੀ ਹੈ, ਅੰਦਰ ਦੀਆਂ ਗੱਲਾਂ ਨੇ। ਮਿਹਨਤ ਕਰੋਗੇ ਆਪ ਹੀ ਪਤਾ ਲੱਗੂ, ਕਿਤੇ ਗੱਲ ਕਰਨ ਦੀ ਲੋੜ ਨਹੀਂ। ਸੋ ਉਹ ਆਵਾਜ਼ ਨੂੰ ਤਾਂ ਫੜੀ ਜਾਂਦੇ, ਸਾਡੀ ਆਵਾਜ਼ ਉਸ ਆਵਾਜ਼ ਨੂੰ ਫੜ ਲੈਂਦੀ ਹੈ, ਪ੍ਰਕਾਸ਼ ਨੂੰ ਫੜ ਕੇ ਉੱਥੇ ਹੀ ਲੈ ਜਾਂਦੀ ਹੈ ਜਿੱਥੋਂ ਇਹ ਆਵਾਜ਼ ਆਈ ਹੈ, ਅਤੇ ਇਹਨੂੰ ਕਹਿੰਦੇ ਨੇ ਪਰਮਾਤਮਾ ਨਾਲ ਮਿਲਾਪ ਕਰਨਾ। ਕਹਿਣ ਦਾ ਪਰਪਜ ਇਹ ਹੈ ਕਿ ਜਿਹੜਾ ਬੰਦਾ ਅੰਦਰ ਮਿਹਨਤ ਕਰਦਾ, ਉਹਦੇ ਵਿੱਚ ਬਹੁਤ ਸਾਰੀਆਂ ਚੇਂਜਿਸ ਆ ਜਾਂਦੀਆਂ। ਮੈਂ ਨਹੀਂ ਕਹਿੰਦਾ ਵੀ ਇੱਕ ਦਿਨ 'ਚ ਹੀ ਸੰਤ ਬਣ ਜੂ, ਇਟਸ ਨਾਟ ਏ ਸੋ ਸਿੰਪਲ। ਜਦੋਂ ਅਸੀਂ ਖੁੰਜੇ 'ਚ ਲਾ ਕੇ ਬੈਠਦੇ ਹਾਂ, ਥੋੜ੍ਹਾ ਥੋੜ੍ਹਾ ਨਸ਼ਾ ਆਉਣਾ ਸ਼ੁਰੂ ਹੁੰਦਾ, ਹੌਲੀ ਹੌਲੀ ਆਨੰਦ ਆਉਣਾ ਸ਼ੁਰੂ ਹੁੰਦਾ, ਫਿਰ ਉਹਦਾ ਜਿਹੜਾ ਅਟੈਚਮੈਂਟ ਐਂਡ ਡਿਟੈਚਮੈਂਟ ਦਾ ਜਿਹੜਾ ਫਾਰਮੂਲਾ ਨਾ, ਜਿਵੇਂ ਉਹਨੇ ਆਪਣੇ ਸ਼ਾਇਦ ਕਿਸੇ ਨੇ, ਮਤਲਬ ਮੇਰਾ ਨਾਂ ਭੁੱਲ ਗਿਆ, ਕਿਹਾ ਸੀਗਾ ਬੁੱਲੇ, ਹਾਂ ਬੁੱਲੇ ਸ਼ਾਹ ਨੇ ਕਿਹਾ ਸੀ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਉਹ ਬੁੱਲੇ ਸ਼ਾਹ ਗੰਢਿਆਂ ਦੀ, ਆਉਣੀਆਂ ਦੀ, ਪਿਆਜ਼ਿਆਂ ਦੀ ਪਨੀਰੀ ਲਾ ਰਹੇ ਸੀ, ਵੀ ਇੱਧਰੋਂ ਪੱਟ ਕੇ ਦੂਜੇ ਪਾਸੇ ਲਾ ਰਹੇ ਸੀਗੇ। ਕਿਸੇ ਨੇ ਪੁੱਛਿਆ ਰੱਬ ਨੂੰ ਕਿਵੇਂ ਪਾਈ ਹੈ, ਕਹਿੰਦੇ ਇੱਧਰੋਂ ਪੱਟੋ ਉੱਧਰ ਲਾਓ। ਇਹਦਾ ਮਤਲਬ ਕੀ ਹੈ ਕਿ ਇਟ ਇਜ਼ ਏ ਫਾਰਮੂਲਾ ਆਫ ਅਟੈਚਮੈਂਟ ਐਂਡ ਡਿਟੈਚਮੈਂਟ। ਅੱਜ ਅਸੀਂ ਦੁਨੀਆਂ ਦੇ ਮਗਰ ਭੱਜੇ ਫਿਰਦੇ ਹਾਂ, ਟੀਵੀ ਦੇਖ ਲਿਆ, ਲੜਾਈ ਝਗੜਾ ਦੇਖ ਲਿਆ, ਪਾਕਿਸਤਾਨ 'ਚ ਇਮਰਾਨ ਖਾਨ ਦੀ ਸਪੀਚ ਦੇਖ ਲਈ, ਮਰੀਅਮ ਨਵਾਜ਼ ਦੀ ਸਪੀਚ ਦੇਖ ਲਈ, ਹੈ ਜੀ, ਅਤੇ ਜਾਂ ਕੋਈ ਰੈਸਲਿੰਗ ਦੇਖ ਲਈ, ਬਾਸਕਟਬਾਲ ਦੇਖ ਲਿਆ, ਸੌਕਰ ਦੇਖ ਲਿਆ, ਡਰਾਮੇ ਦੇਖ ਲਏ, ਮੂਵੀਆਂ ਦੇਖ ਲਈਆਂ, ਕੰਪਨੀ 'ਚ ਬਹਿ ਗਏ, ਪਾਰਟੀਆਂ 'ਚ ਚਲੇ ਗਏ। ਇਹ ਸਾਡਾ ਅੱਜ ਕੱਲ੍ਹ ਦਾ ਸਵਾਦ ਹੈ, ਇਹ ਬਾਰ ਬਾਰ ਹੈ ਸਾਡਾ ਸਵਾਦ। ਪਰ ਬੁੱਲੇ ਸ਼ਾਹ ਕਹਿੰਦੇ ਇੱਧਰੋਂ ਪੁੱਟਣਾ ਉੱਧਰ ਲਾਉਣਾ। ਜਦੋਂ ਇਸ ਸਵਾਦ ਨੂੰ ਜਿਹੜਾ ਦੁਨੀਆਂ 'ਚੋਂ ਆ ਰਿਹਾ, ਜਿਹਦਾ ਫਾਇਦਾ ਕੋਈ ਨਹੀਂ, ਤੁਸੀਂ ਜਿੰਨੇ ਮਰਜ਼ੀ ਡਰਾਮੇ ਦੇਖ ਲਓ, ਜਿੰਨੀਆਂ ਮਰਜ਼ੀ ਮੂਵੀਆਂ ਦੇਖ ਲਓ, ਜਿੰਨੇ ਮਰਜ਼ੀ ਪੋਲੀਟੀਕਲ ਸ਼ੋਅ ਦੇਖ ਲਓ, ਇਹ 'ਚੋਂ ਕੋਈ ਫਾਇਦਾ ਨਹੀਂ ਲੱਭਦਾ। ਅਤੇ ਫਾਇਦਾ ਕਿੱਥੇ ਅੰਦਰ ਹੈ? ਉਹ ਅੰਦਰ ਸਵਾਦ ਕਦੋਂ ਆਊਗਾ? ਜਦੋਂ ਆਪਾਂ ਮੈਡੀਟੇਸ਼ਨ ਕਰਾਂਗੇ, ਜਦੋਂ ਆਪਾਂ ਮਿਹਨਤ ਕਰਾਂਗੇ, ਜਦੋਂ ਆਪਾਂ ਅੰਦਰ ਮਿਹਨਤ ਕਰਾਂਗੇ, ਅੰਦਰੋਂ ਫਿਰ ਰਸ ਆਉਣਾ ਸ਼ੁਰੂ ਹੋ ਜੂਗਾ। ਉਹ ਰਸ ਇੰਨਾ ਜ਼ਿਆਦਾ ਮਿੱਠਾ ਹੈ ਕਿ ਦੁਨੀਆਂ ਦੀਆਂ ਬਾਕੀ ਚੀਜ਼ਾਂ ਫਿੱਕੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਜਦੋਂ ਅਸੀਂ ਅੰਦਰ ਮਿਹਨਤ ਕਰਦੇ ਹਾਂ, ਫਿਰ ਸਾਨੂੰ ਅਖਬਾਰ ਪੜ੍ਹਨ ਦੀ ਲੋੜ ਨਹੀਂ, ਫਿਰ ਸਾਨੂੰ ਰੇਡੀਓ ਸੁਣਨ ਦੀ ਲੋੜ ਨਹੀਂ, ਫਿਰ ਸਾਨੂੰ ਲੋਕਾਂ ਦੇ ਲੜਾਈ ਝਗੜੇ ਦੇਖਣ ਦੀ ਲੋੜ ਨਹੀਂ, ਫਿਰ ਤੁਸੀਂ ਅੰਦਰ ਮਸਤ ਰਹਿੰਦੇ ਹੋ। ਸੋ ਇਹ ਹੈਗਾ ਅਟੈਚਮੈਂਟ ਐਂਡ ਡਿਟੈਚਮੈਂਟ ਦਾ ਫਾਰਮੂਲਾ। ਜਦੋਂ ਸਾਡਾ ਸਵਾਦ ਅੰਦਰ ਨੂੰ ਪੈ ਜੂਗਾ, ਜਦੋਂ ਅਸੀਂ ਦੁਨੀਆਂ ਦੇ ਨਾਲੋਂ, ਦੇਖੋ ਇੱਕ ਬੜੀ ਜੀਸਸ ਕ੍ਰਾਈਸਟ ਨੇ ਇੱਕ ਬੜੀ ਵਧੀਆ ਗੱਲ ਕਹੀ, ਮੈਨੂੰ ਗੱਲ ਯਾਦ ਆ ਗਈ। ਜੀਸਸ ਕ੍ਰਾਈਸਟ ਨੇ ਕਿਹਾ ਸੀਗਾ ਕਿ ਮੈਂ ਇਸ ਦੁਨੀਆਂ ਦੇ ਵਿੱਚ ਤਲਵਾਰ ਲੈ ਕੇ ਆਇਆ। ਤਲਵਾਰ ਕਾਹਦੇ ਲਈ? ਕਿ ਮੈਂ ਰਿਸ਼ਤਿਆਂ ਨੂੰ ਖਤਮ ਕਰਨਾ, ਮੈਂ ਭਰਾ ਨੂੰ ਭਰਾ ਨਾਲੋਂ ਜੁਦਾ ਕਰਨਾ ਆ, ਮਾਂ ਨੂੰ ਬਾਪ ਨਾਲੋਂ ਜੁਦਾ ਕਰਨਾ ਆ, ਮਾਂ ਨੂੰ ਪੁੱਤਰ ਨਾਲ ਜੁਦਾ ਕਰਨਾ ਆ। ਇਹਦਾ ਰੂਹਾਨੀ ਮੀਨਿੰਗ ਹੈ, ਗਲਤ ਨਾ ਲੈ ਲਿਓ। ਇਹਦਾ ਮਤਲਬ ਹੈ ਵੀ ਜਿੰਨਾ ਚਿਰ ਅਸੀਂ ਦੁਨੀਆਂ ਦੀਆਂ ਮੈਲਾਂ 'ਚ ਲਿਬੜੇ ਰਹਾਂਗੇ, ਰਿਸ਼ਤੇ ਨਾਤੇ ਜਿਹੜੇ ਟੈਂਪਰੇਰੀ ਨੇ, ਅੱਜ ਮੇਰਾ ਪਿਓ ਆ ਹੈ, ਕੱਲ੍ਹ ਨੂੰ ਕੌਣ ਕੋਈ ਹੋਰ ਹੋਊਗਾ, ਉਸ ਤੋਂ ਪਹਿਲਾਂ ਕੌਣ ਸੀਗਾ। ਸੋ ਉਹ ਕਹਿੰਦਾ ਮੈਂ ਰਿਸ਼ਤਿਆਂ ਨੂੰ ਤੋੜਨਾ ਤਾਂ ਕਿ ਤੁਹਾਡੀ ਪਰਮਾਤਮਾ ਦੇ ਨਾਲ ਅੰਦਰ ਤੁਸੀਂ ਵੜ ਸਕੋ। ਸੋ ਅੰਦਰ ਵੜਨਾ, ਅੰਦਰ ਮਿਹਨਤ ਕਰਨਾ ਹੀ ਸਾਡੀ ਜ਼ਿੰਦਗੀ ਦੀ ਅਸਲੀ ਰਿਐਲਿਟੀ ਹੈ, ਅਸਲੀ ਇਹ ਹੈ। ਜਦੋਂ ਕਿ ਪ੍ਰੈਕਟੀਕਲੀ ਅਸੀਂ ਇਹਨੂੰ ਮੰਨਦੇ ਨਹੀਂ, ਅਸੀਂ ਕਹਿੰਦੇ ਐਵੇਂ ਮਰੀ ਜਾਂਦਾ ਭਗਾਈ, ਐਵੇਂ 'ਚ ਕੱਢਣ ਪਾਉਣ ਨੂੰ ਕੀ ਹੈ, ਚਲੋ ਆਪਾਂ ਜਾ ਕੇ ਬਿਲਡਿੰਗਾਂ ਵੇਚੀਏ, ਰੀਅਲ ਸਟੇਟ 'ਚ ਅੱਜ ਕੱਲ੍ਹ ਮੋਟਾ ਪੈਸਾ ਬਣਦਾ, ਇਹ ਕਮਾਈ ਕਰੀਏ, ਇਹ ਐਵੇਂ ਪੁੱਠੀਆਂ ਸਿੱਧੀਆਂ ਜਾਂ ਗੱਲਾਂ ਦੱਸੀ ਜਾਂਦਾ ਰੇਡੀਓ ਸਟੇਸ਼ਨ 'ਤੇ ਬੈਠ ਕੇ, ਇਹ 'ਚ ਕੱਢਣ ਪਾਉਣ ਨੂੰ ਕੀ ਹੈ, ਇਹ ਤਾਂ ਲੜਾਉਂਦਾ ਰਿਸ਼ਤੇਦਾਰਾਂ ਨੂੰ, ਇਹ ਪੱਕੀ ਨਿਸ਼ਾਨੀ ਹੈ। ਤੁਸੀਂ ਠੰਡੇ ਦਿਲ ਨਾਲ ਸੋਚ ਕੇ ਦੇਖ ਲਈਓ, ਜਦੋਂ ਤੁਹਾਡੇ ਕੋਈ ਯਾਰ ਦੋਸਤ, ਤੁਹਾਡੇ ਕੋਈ ਕਲੋਜ਼ ਰਿਸ਼ਤੇਦਾਰ, ਸਾਖ ਸੰਬੰਧੀ ਬਿਨਾਂ ਮਤਲਬ ਉਹ ਤੁਹਾਡੇ ਨਾਲ ਨਾਰਾਜ਼ ਹੋ ਜਾਣ, ਬੋਲਣਾ ਬੰਦ ਕਰ ਦੇਣ, ਤਾਂ ਸਮਝੋ ਚੰਗੀ ਗੱਲ ਹੈ। ਤੁਹਾਨੂੰ ਰੂਹਾਨੀ ਦੇ ਵਿੱਚ ਤਰੱਕੀ ਮਿਲਣ ਦੀ ਨਿਸ਼ਾਨੀ ਹੈ, ਤੁਹਾਡੇ 'ਤੇ ਰਹਿਮਤ ਦੀ ਨਿਸ਼ਾਨੀ ਹੈ। ਨਹੀਂ ਤਾਂ ਉਹ ਵੀ ਝੂਠ ਬੋਲੀ ਜਾਂਦੇ, ਤੁਸੀਂ ਵੀ ਝੂਠ ਬੋਲੀ ਜਾਂਦੇ, ਦੋਨੇ ਹੀ ਖੁਸ਼, ਅਤੇ ਫਿਰ ਉਹ ਖੁਸ਼ੀ ਨਹੀਂ ਮਿਲਣੀ। ਕਿਉਂਕਿ ਅੱਜ ਦੀ ਦੁਨੀਆਂ ਦਾ ਇਹ ਹਾਲ ਹੈ ਕਿ ਸਾਨੂੰ ਸਮਝ ਨਹੀਂ ਆਉਂਦੀ ਜਿਹੜੇ ਮਿੱਠੇ ਝੂਠ ਬੋਲਦੇ ਨੇ, ਉਹਨਾਂ ਦੀ ਸਾਨੂੰ ਸਮਝ ਨਹੀਂ ਆਉਂਦੀ ਜਿਹੜੇ ਮਿੱਠੇ ਬਣ ਕੇ ਝੂਠ ਬੋਲਦੇ ਨੇ, ਪਰ ਜਿਹੜੇ ਕੌੜੇ ਸੱਚ ਬੋਲਦੇ ਨੇ ਉਹ ਰਿਸ਼ਤੇ ਤੋੜ ਲੈਂਦੇ ਨੇ। ਕੌੜਾ ਸੱਚ ਕੀ ਹੈ? ਕੌੜਾ ਸੱਚ ਇਹੀ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚੋਂ, ਪੈਸੇ 'ਚੋਂ, ਪਾਵਰ ਦੇ ਵਿੱਚੋਂ, ਸ਼ਰਾਬਾਂ ਕਬਾਬਾਂ 'ਚੋਂ, ਸੈਕਸ ਦੇ ਵਿੱਚੋਂ ਤੁਹਾਨੂੰ ਆਨੰਦ ਨਹੀਂ ਮਿਲਣਾ। ਆਨੰਦ ਮਿਲੂ ਅੰਦਰ ਮਿਹਨਤ ਕਰਨ ਨਾਲ, ਅਤੇ ਇਹੀ ਕੌੜੀ ਸੱਚਾਈ ਹੈ, ਇਹੀ ਕੌੜੀ ਸੱਚਾਈ ਹੈ ਵੀ ਜਿਹੜਾ ਪੈਦਾ ਹੋਇਆ ਉਹਨੇ ਮਰਨਾ, ਮਰਤਾ ਜਾਣਾ ਹੀ ਹੈ। ਸੋ ਜਿੰਨੇ ਮਰਜ਼ੀ ਕਰੋ, ਜਾਂ ਤਾਂ ਸਾਨੂੰ ਕੋਈ ਧਰਮ ਦਾ ਸਰਟੀਫਿਕੇਟ ਦੇ ਦੇ, ਕੋਈ ਅੱਜ ਤੱਕ ਸਾਡਾ ਪਿਓ, ਸਾਡੇ ਗ੍ਰੈਂਡ ਫਾਦਰ, ਚਾਚਾ, ਤਾਇਆ, ਦਾਦਾ, ਫੁੱਫਾ, ਕੋਈ ਅੱਜ ਤੱਕ ਜਿਹਦੀਆਂ ਕੋਲ ਜ਼ਮੀਨਾਂ ਸੀ, ਜਾਇਦਾਦਾਂ ਸੀ, ਬੈਂਕ ਬੈਲੈਂਸ ਸੀ, ਉੱਪਰ ਲੈ ਗਏ? ਜੇ ਉਹ ਲੈ ਕੇ ਗਏ ਹੁੰਦੇ ਨਾ, ਫਿਰ ਸਾਡੇ ਪਹਿਲੇ ਕੁਛ ਵੀ ਨਹੀਂ ਰਹਿਣਾ ਸੀਗਾ, ਕਿਉਂਕਿ ਉਹ ਲਿਜਾ ਨਹੀਂ ਸਕਦੇ। ਜੇ ਉਹ ਵੀ ਨਹੀਂ ਲਿਜਾ ਸਕੇ ਤਾਂ ਅਸੀਂ ਕਿੱਥੋਂ ਲੈ ਜਾਂਗੇ? ਇਹ ਜ਼ਮੀਨਾਂ ਜਾਇਦਾਦਾਂ ਇੱਥੇ ਹੀ ਖੜੀਆਂ ਰਹਿਣੀਆਂ ਨੇ, ਇੱਥੇ ਹੀ ਪਈਆਂ ਰਹਿਣੀਆਂ ਨੇ। ਅੱਜ ਨੱਥੂ ਲਾਲ ਦੇ ਨਾਂ ਨੇ, ਕੱਲ ਨੂੰ ਕਰਮ ਸਿੰਘ ਦੇ ਨਾਂ ਹੋ ਜਾਣਗੀਆਂ, ਪਰਸੋਂ ਦੀਨ ਦਿਆਲ ਦੇ ਨਾਂ ਹੋ ਜਾਣਗੀਆਂ, ਜਗ੍ਹਾ ਇੱਥੇ ਹੀ ਰਹਿਣੀ ਹੈ, ਇਹ ਸਿਰਫ ਰਜਿਸਟਰੀਆਂ ਬਦਲਦੀਆਂ ਨੇ। ਸਾਨੂੰ ਬੈਂਕ ਦੇ ਮੁਲਾਜ਼ਮ ਦੀ ਤਰ੍ਹਾਂ ਜ਼ਿੰਦਗੀ ਨੂੰ ਸਮਝਣ ਦੀ ਲੋੜ ਹੈ। ਜਿਹੜਾ ਬੈਂਕ ਦਾ ਟੈਲਰ ਹੁੰਦਾ, ਉਹ ਜਦੋਂ ਲੋਕ ਪੈਸੇ ਜਮ੍ਹਾਂ ਕਰਾਉਣ ਆਉਂਦੇ ਨੇ, ਕਿੰਨੇ ਹਜ਼ਾਰਾਂ ਰੁਪਏ ਆਉਂਦੇ ਨੇ, ਗਿਣੀ ਜਾਂਦਾ, ਕਿੰਨੇ ਪੈਸੇ ਉਹਦੇ ਹੱਥਾਂ 'ਚੋਂ ਨਿਕਲਦੇ, ਲੱਖਾਂ ਕਰੋੜਾਂ ਨਿਕਲ ਜਾਂਦੇ ਨੇ। ਸ਼ਾਮ ਨੂੰ ਉਹਨੂੰ ਤਨਖਾਹ ਹੀ ਮਿਲਦੀ ਹੈ, ਉਹ ਲੱਖਾਂ ਕਰੋੜਾਂ ਬੈਂਕ ਦੇ ਨੇ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਕੰਮ ਹੈ, ਇਹਦੇ ਵਿੱਚ ਉਨਾ ਕੀ ਹੱਥ ਪੈਰ ਮਾਰਨਾ, ਸਾਡੇ ਕਿਰਾਏ ਦਾ ਜਗ੍ਹਾ। ਜਿਸ ਤਰ੍ਹਾਂ ਅਸੀਂ ਹੋਟਲ ਦੇ ਵਿੱਚ ਨੈਗਰਾ ਫਾਲ ਜਾ ਕੇ, ਹਿਲਟਨ ਹੋਟਲ ਜਾ ਕੇ ਰਹਿੰਦੇ ਹਾਂ, ਛਾਲਾਂ ਮਾਰ ਕੇ ਪੈਂਦੇ ਹਾਂ, ਬੱਲੇ 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 ਬੱਲੇ, ਤਾਂ ਸਵੀਟ 'ਚ ਮਜ਼ਾ ਹੀ ਆ ਗਿਆ, ਵਿੱਚ ਚੰਗੂਜ਼ੀ ਲੱਗਿਆ ਹੋਇਆ, ਵਧੀਆ ਪਿੱਲੋ ਨੇ, ਹੋਰ ਹੈ, ਬੈਠੋ ਵੀ ਐਂ ਕਰੋ, ਪਰ ਇਹ ਭੁੱਲ ਜਾਂਦੇ ਹੋ ਭਾਈ ਸਾਹਿਬ ਹੁਣ ਤਾਂ ਛਾਲਾਂ ਮਾਰ ਕੇ ਬਹਿ ਗਏ, ਕੱਲ੍ਹ ਨੂੰ 11 ਵਜੇ ਖਾਲੀ ਵੀ ਕਰਨਾ। ਇਸੇ ਤਰ੍ਹਾਂ ਸਾਡਾ ਸਰੀਰ ਹੈ, ਇਹਦੇ ਵਿੱਚ ਜਿਹੜੀ ਰੂਹ ਹੈ ਨਾ, ਟੈਂਪਰੇਰੀ ਮਿਲੀ ਹੈ, ਤਾਂ ਸਮਾਂ ਨਿਸ਼ਚਿਤ ਹੈ, ਇਹਨੇ ਨਿਕਲ ਜਾਣਾ। ਸੋ ਇਸ ਕਰਕੇ ਇਹ ਨਿਕਲ ਜੇ, ਉਦੋਂ ਬਾਅਦ ਸਮਝ ਆਏ, ਜਿਵੇਂ ਕਹਿੰਦੇ ਨੇ ਆਪ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ। ਸੋ ਜਿੰਨਾ ਚਿਰ ਸਾਡਾ ਸਾਹ ਹੈ, ਇਹਨੂੰ ਹਕੀਕਤ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਅਸਲੀ ਦੋਸਤ ਜਿਹੜਾ ਤੁਹਾਡੇ ਅੰਦਰ ਹੈ, ਬਾਹਰਲਾ ਦੋਸਤ ਟੈਂਪਰੇਰੀ ਹੈ, ਚਾਹੇ ਕੋਈ ਵੀ ਹੈ, ਅਸਲੀ ਦੋਸਤ ਤੁਹਾਡਾ ਅੰਦਰ ਹੈ, ਉਹਨੇ ਹੀ ਕੰਮ ਆਉਣਾ। ਬਾਹਰਲੇ ਦੋਸਤਾਂ ਨੇ ਤਾਂ 2 ਸਾਲ, 2 ਸਾਲ, 10 ਸਾਲ, 20 ਸਾਲ ਹੋ ਜਾਣਗੇ, ਤੁਸੀਂ ਇੱਕ ਦਿਨ ਮਾੜਾ ਕਰ ਲਓ, ਕੋਈ ਨਹੀਂ ਬੋਲਦਾ ਤੁਹਾਡੇ ਨਾਲ। ਅਤੇ ਜੇ ਤੁਸੀਂ ਉਹ ਤੁਸੀਂ ਰੋਟੀ ਦੇ ਬੁਲਾ ਨੇ, ਉਹ ਵੀ ਬੁਲਾ ਲਾਉਂਦਾ, ਤੁਸੀਂ $10 ਦੇ ਨੇ, ਉਹ 21 ਦੇ ਜਾਂਦਾ। ਬਸ ਇਸ ਤਰ੍ਹਾਂ ਸਮਾਜ ਚੱਲੀ ਦਾ, ਭੰਬਲ ਭੁੱਸੇ 'ਚ ਪਏ ਹੋਏ ਹਾਂ। ਜਦੋਂ ਕਿ ਹਕੀਕਤ ਸਾਡੀ ਇਹ ਹੋਣੀ ਚਾਹੀਦੀ ਹੈ ਕਿ ਪਰਮਾਤਮਾ ਜਿੱਥੋਂ ਅਸੀਂ ਜਨਮ ਲਿਆ ਸੀ, ਤੁਸੀਂ ਦੇਖੋ ਮਾਂ ਦੇ ਪੇਟ ਦੇ ਵਿੱਚੋਂ ਜੇ ਬੋਡੀ ਨਿਕਲਿਆ ਹੋਵੇ ਤਾਂ ਉਹ ਨਹੀਂ ਹੈ। ਜਦੋਂ ਬੱਚਾ ਨਿਕਲਦਾ ਪਹਿਲਾਂ ਕਲਕਾਰੀ ਮਾਰਦਾ, ਰੋਂਦਾ, ਅਤੇ ਮਾਂ ਉਹਨੂੰ ਛਾਤੀ ਨਾਲ ਲਾਉਂਦੀ ਹੈ। ਉਹ ਜਿਹੜੀ ਚੀਕ ਹੈ, ਜਿਹੜਾ ਉਹਦਾ ਸਾਹ ਆਉਂਦਾ, ਪੁੱਠਾ ਕਰਦਿਆਂ ਰੋਂਦਾ, ਅਤੇ ਉਹ ਜਿਹੜੀ ਸਾਹ ਕਿਹਨੇ ਪੈਦਾ ਕੀਤਾ, ਮਾਂ ਨੇ ਕੀਤਾ ਕਿ ਬਾਪ ਨੇ ਕੀਤਾ, ਇਹ ਇੱਕ ਪਾਵਰ ਹੈ, ਉਹ ਪਾਵਰ ਦੇਣ ਵਾਲਾ ਕੋਈ ਹੋਰ ਹੈ, ਅਸੀਂ ਉਸੇ ਪਾਵਰ ਦੇ ਵਿੱਚ ਵਾਪਸ ਚਲੇ ਜਾਂਦੇ। ਇੰਨੀ ਗੱਲ ਸਾਡੀ ਹਕੀਕਤ ਹੈ, ਇੰਨੀ ਗੱਲ ਸਾਡੀ ਰਿਐਲਿਟੀ ਹੈ। ਅਦਰਵਾਈਜ਼ ਭੱਜੇ ਫਿਰਦੇ ਐਵੇਂ, ਕਦੇ ਐਨਕਾਂ ਲੱਗ ਗਈਆਂ, ਕਦੇ ਦੰਦ ਨਿਕਲ ਗਏ, ਬਨੌਟੀ ਦੰਦ ਲਵਾ ਲਏ, ਮੇਕਅਪ ਕਰਾ ਲਈ, ਹੋਰ ਕਰਾ ਲਈ, ਪੁੱਠੀਆਂ ਸਿੱਧੀਆਂ ਗੱਲਾਂ 'ਚ ਜਿੱਥੇ ਸਾਨੂੰ ਲੱਭਣਾ ਖੁਸ਼ੀ ਲੱਭਣੀ, ਉੱਥੇ ਬੈਠਣ ਦੀ ਕੋਸ਼ਿਸ਼ ਨਹੀਂ ਕਰਦੇ। ਤੁਸੀਂ ਦੇਖ ਲਓ, ਖੁੰਜੇ 'ਚ ਲਾ ਕੇ ਬਹਿ ਜਾਓ, ਸਾਹਮਣੇ ਉਹਦੀ ਚੋਰੀ ਅੱਖ ਨਾਲ ਕਲੋਕ ਦੇਖਦੇ ਹਾਂ ਵੀ ਅੱਛਾ 5 ਮਿੰਟ ਹੀ ਹੋਏ ਨੇ, ਮੈਂ ਤਾਂ 2.5 ਘੰਟੇ ਬੈਠਣਾ ਸੀ। ਅਤੇ ਜੇ ਕਿਤੇ ਅਮਿਤਾਭ ਬੱਚਨ ਦਾ ਭਾਗਵਾਨ ਮੂਵੀ ਦੇਖ ਲਓ, ਛੋਲੇ ਮੂਵੀ ਦੇਖ ਲਓ, ਉਹ ਪਤਾ ਨਹੀਂ ਲੱਗਦਾ 3 ਘੰਟੇ ਕਦੋਂ 'ਚ ਨਿਕਲ ਗਏ। ਉੱਧਰੋਂ ਪੌਪਕੋਰਨ ਵੀ ਮੂੰਹ 'ਚ ਮਾਰੀ ਜਾਂਦੇ ਹਾਂ, ਮੂੰਗਫਲੀਆਂ ਵੀ ਖਾਈ ਜਾਂਦੇ ਹਾਂ, ਕੋਕ ਵੀ ਪੀ ਜਾਂਦੇ, ਮੂਵੀ ਦੇਖੀ ਜਾਂਦੇ, ਹੱਸੀ ਵੀ ਜਾਂਦੇ ਹਾਂ, ਗੁੱਸਾ ਵੀ ਚੜ੍ਹੀ ਜਾਂਦਾ, ਚਕਦੇ ਐਵੇਂ ਮੁੱਕਾ ਮਾਕਾ ਨਾਲ ਕਿਸੇ ਦੇ ਮਾਰ ਬੈਠੀਏ, ਭੁਲੇਖਾ ਹੁੰਦਾ, ਡੁਪਲੀਕੇਸੀ ਹੈ, ਨਕਲੀ ਹੈ। ਅਤੇ ਜਿੱਥੇ ਅਸਲੀਅਤ ਹੈ ਉੱਥੇ ਟਾਈਮ ਹੀ ਨਹੀਂ ਨਿਕਲਦਾ, ਉੱਥੇ ਬਾਹਰ ਫਟਾਫਟ ਮਨ ਨਿਕਲ ਜਾਂਦਾ। ਕੋਈ ਗੱਲ ਨਹੀਂ, ਨਿਕਲੂਗਾ ਮਨ, ਇਹ ਪੱਕੀ ਗੱਲ ਹੈ, ਹਜ਼ਾਰਾਂ ਲੱਖਾਂ ਸਾਲਾਂ ਤੋਂ ਮਨ ਬਾਹਰ ਭੱਜਦਾ ਸਾਡਾ ਮਾਇੰਡ, ਜੋ ਮਿਹਨਤ ਕਰੋਗੇ ਫੇਰ ਹੀ ਕਾਬੂ ਆਊ ਨਾ, ਕਾਬੂ ਜ਼ਬਰਦਸਤੀ ਨਹੀਂ ਆਉਣਾ, ਇਹ ਗੱਲ ਪੱਕੀ ਹੈ। ਮਨ ਤਾਂ ਪਿਆਰ ਦੇ ਨਾਲ, ਮਨ ਜੀਤੇ ਜਗ ਜੀਤ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਜਿਹੜਾ ਸਾਡਾ ਮਨ ਹੈ ਨਾ, ਇਹ ਬਹੁਤ ਵੱਡੀ ਪਾਵਰ ਹੈ, ਇਹ ਵਿਗੜ ਗਿਆ, ਇਹਨੂੰ ਆਪਾਂ ਦੋਸਤ ਬਣਾ, ਜ਼ਬਰਦਸਤੀ ਨਹੀਂ ਇਹਦੇ ਨਾਲ ਲੜਾਈ ਕਰ ਸਕਦੇ ਵੀ ਇਹਨੂੰ ਪੁੱਠੇ ਲਮਕਾ ਦਿਓ, ਧੂਣੀਆਂ 'ਚ ਕਰ ਦਿਓ, ਵਰਤ ਰੱਖ ਲਓ, ਫਾਸਟ ਕਰ ਦਿਓ, ਜਟਾਂ ਬੰਨ ਦਿਓ, ਪੁੱਠੇ ਲਮਕ ਜਾਓ, ਇਸ ਤਰ੍ਹਾਂ ਮਨ 'ਚ ਕਾਬੂ ਨਹੀਂ ਹੁੰਦਾ। ਇਹ ਤਾਂ ਉਹ 10 ਨੰਬਰੀ ਹੈ ਮਨ, ਜਦੋਂ 10 ਨੰਬਰੀਆ ਹੁੰਦਾ ਨਾ ਆਪਣੇ ਸ਼ਹਿਰਾਂ ਦੇ ਵਿੱਚ, ਉਹਨੂੰ ਪੁਲਿਸ ਵਾਲੇ ਫੜ ਕੇ ਲਿਆਉਂਦੇ ਨੇ, ਉਹਦੇ ਘੋਟ ਨਾਲ ਲਾਉਂਦੇ ਨੇ, ਉਹ ਪੁੱਠਾ ਲਮਕਾਉਂਦੇ ਨੇ, ਉਹ ਚੀਕਾਂ ਮਾਰੀ ਜਾਂਦਾ, ਪਰ 1-2 ਮਹੀਨੇ ਰੱਖਣ ਤੋਂ ਬਾਅਦ ਜਦੋਂ ਛੱਡਦਾ ਉਹ ਫਿਰ ਡਾਕਾ ਮਾਰਦਾ, ਫਿਰ ਲੋਕਾਂ ਦਾ ਗੱਲ ਕੱਟ ਦਿੰਦਾ। ਇਸ ਤਰ੍ਹਾਂ ਸਾਡਾ ਮਨ ਹੈ, ਮਨ ਨੂੰ ਤਾਂ ਪਿਆਰ ਦੇ ਨਾਲ ਸਮਝਾ ਸਕਦੇ ਹਾਂ। ਜਿਸ ਤਰ੍ਹਾਂ ਉਹ ਜਿਹੜੇ ਆਪਣੇ ਮੰਦਾਰੀ ਹੁੰਦੇ ਸੀ ਨਾ, ਸੱਪ ਪੋਲਟਰੀ ਦੇ ਵਿੱਚ ਬੰਦ ਕੀਤਾ ਹੁੰਦਾ ਸੀਗਾ, ਚੀਕੂ ਦੇ ਵਿੱਚ, ਅਤੇ ਸੱਪ ਉਨਾ ਚਿਰ ਹੈ ਜਦੋਂ ਕੱਢਣਗੇ ਉਹਦੀ ਜ਼ਹਿਰ, ਉਹਨੇ ਡੰਗ ਮਾਰਨਾ। ਜੇ ਆਪਾਂ ਸੱਪ ਦੇ ਗਲ ਦੇ ਵਿੱਚੋਂ ਜ਼ਹਿਰ ਦੀ ਪੋਟਲੀ ਕੱਢ ਲਈ, ਜੇ ਗਲ 'ਚ ਪਾਈ ਫਿਰੋ, ਫਿਰ ਜ਼ਹਿਰ ਹਸਣਗੇ। ਇਸੇ ਤਰ੍ਹਾਂ ਹੀ ਜਿਹੜਾ ਮਨ ਹੈ ਨਾ, ਇਹਨੂੰ ਪਿਆਰ ਨਾਲ ਸਮਝਾਉਣਾ ਪੈਂਦਾ। ਪਿਆਰ ਨਾਲ ਕਿਵੇਂ ਸਮਝੂਗਾ? ਮਨ ਹੈਗਾ ਸਾਡਾ ਲੱਜਤ ਦਾ ਆਸ਼ਕ, ਹਰ ਵਕਤ ਲੱਜਤ ਚਾਹੁੰਦਾ ਵੀ ਕੋਈ ਨਾ ਕੋਈ ਮਿਲ ਜੇ। ਤੁਸੀਂ ਦੇਖ ਲਓ, ਆਪਾਂ ਵਿਆਹ 'ਚ ਜਾਂਦੇ ਹਾਂ, ਅਤੇ ਵਿਆਹ 'ਚ ਜਾਣ ਸਾਰੀ ਆਪਾਂ ਚਲੋ ਬਰਾੜ ਸਵੀਟ 'ਤੇ ਚਲੇ, ਵਿਆਹ ਦੀ ਗੱਲ ਛੱਡੋ, ਬਰਾੜ ਸਵੀਟ 'ਤੇ ਜਿਹੜੇ ਕਹਿੰਦੇ 90% ਜਾ ਕੇ ਉਹਦੀ ਗੋਲ ਗੱਪਿਆਂ ਨੂੰ ਪੈਂਦੇ ਨੇ, ਪਾਣੀ ਨੂੰ, ਚਾਟ ਖਾ ਲਈ, ਹੋਰ ਖਾ ਲਈ, ਫਿਰ ਇੱਧਰੋਂ ਕਿਤੇ ਉੱਧਰ ਨੂੰ ਡੋਸੇ ਨੂੰ ਪੈਂਦੇ ਨੇ, ਕਦੇ ਇੱਧਰ ਨੂੰ ਪੈਂਦੇ ਨੇ, ਉੱਧਰ ਨੂੰ ਪੈਂਦੇ ਨੇ, ਇਹ ਲੱਜਤ ਹੀ ਆ। ਅਤੇ ਅਖੀਰ 'ਚ ਖਾ ਲੈਂਦੇ ਨੇ, ਗੱਲ ਤੱਕ ਥੁੰਨ ਕੇ ਕਹੋਗੇ ਪੈਸੇ ਦਿੱਤੇ, ਉਹਦੇ ਨੇ ਆ ਕੇ ਚੂਰਨ ਦੀ ਗੋਲੀ, ਇਹਨੂੰ ਲੈਂਦੇ ਨੇ, ਡਕਾਰ ਗੰਦੇ ਆਉਂਦੇ ਨੇ। ਸੋ ਲੱਜਤ ਕੀ ਹੈ? ਉਹ ਟੈਂਪਰੇਰੀ ਹੈ। ਸੋ ਲੱਜਤ ਇਸੇ ਤਰ੍ਹਾਂ ਹੀ ਮਨ ਨੂੰ ਹੈ, ਇਹਨੂੰ ਵੱਡੀ ਲੱਜਤ ਦੇ ਦਿਉ। ਜਿਵੇਂ ਇੱਕ ਬੈਗਰ ਹੁੰਦਾ, ਭਿਖਾਰੀ ਹੁੰਦਾ, ਉਹਦੇ ਕੋਲ ਥੋੜ੍ਹੇ ਥੋੜ੍ਹੇ ਪੈਸੇ ਇਕੱਠੇ ਕੀਤੇ ਹੁੰਦੇ, ਉਹਨੂੰ ਮੰਗ ਕੇ ਦੇਖ ਲਓ, ਉਹ ਮਰਜੂ ਜਾਂ ਮਾਰ ਦੂ। ਜੇ ਉਹਨੂੰ ਤੁਸੀਂ ਜ਼ਿਆਦਾ ਪੈਸੇ ਦੇ ਦਿਉ ਵੀ ਆਹ ਲਓ ਪਾਤਸ਼ਾਹ ਭਾਣ ਜੀ ਮੈਨੂੰ ਫੜਾ ਦੇ, ਆਹ ਲਾ $500 ਦਾ ਨੋਟ, ਉਹ ਕਹਿੰਦਾ ਬੜੀ ਖੁਸ਼ੀ ਨਾਲ ਦੇ ਦੂ। ਇਸੇ ਤਰ੍ਹਾਂ ਜਿਹੜਾ ਸਾਡਾ ਮਾਇੰਡ ਹੈ, ਲੱਜਤ ਦਾ ਆਸ਼ਕ ਹੈ। ਜਦੋਂ ਅਸੀਂ ਅੰਦਰ ਮੈਡੀਟੇਸ਼ਨ ਕਰਦੇ ਹਾਂ, ਮਿਹਨਤ ਕਰਦੇ ਹਾਂ ਪ੍ਰਭੂ ਦੇ ਨਾਲ, ਗੁਰੂ ਦੇ ਨਾਲ, ਖੁਦਾ ਦੇ ਨਾਲ, ਨਮਾਜ਼ ਪੜ੍ਹਦੇ ਹਾਂ, ਇਬਾਦਤ ਕਰਦੇ ਹਾਂ, ਬੰਦਗੀ ਕਰਦੇ ਹਾਂ, ਤਾਂ ਸਾਨੂੰ ਅੰਦਰੋਂ ਆਨੰਦ ਆਊ। ਜਦੋਂ ਅੰਦਰੋਂ ਆਨੰਦ ਆਜੂਗਾ ਫਿਰ ਸਾਡਾ ਦੁਨੀਆਂ ਦੇ ਨਾਲੋਂ ਜਿਹੜੀ ਉਹ ਅਸੀਂ ਡਿਟੈਚ ਹੋਣਾ ਸ਼ੁਰੂ ਹੋ ਜਾਵਾਂਗੇ, ਅਦਰਵਾਈਜ਼ ਨਹੀਂ। ਅਤੇ ਜਦੋਂ ਅਸੀਂ ਅਟੈਚ ਹੋ ਗਏ ਅੰਦਰ ਅਤੇ ਮਨ ਸਾਡਾ ਫਰੈਂਡ ਬਣ ਗਿਆ, ਪਹਿਲਾਂ ਦੁਸ਼ਮਣ ਸੀ ਫਿਰ ਫਰੈਂਡ ਬਣ ਗਿਆ, ਫਿਰ ਮਨ ਕਹਿੰਦਾ ਛੱਡ ਯਾਰ ਐਵੇਂ ਭਗਾਈ ਮਾਰਦੇ ਹਾਂ, ਨਿੰਦਾ ਚੁਗਲੀ ਕਰਦੇ ਹਾਂ, ਉੱਥੇ ਸੇਵਾ 'ਤੇ ਜਾਂਦੇ ਉਹ ਬਾਬੇ ਦੇ ਮਗਰ ਵੀ ਫਲਾਣੀ ਤਰੀਕ ਨੂੰ ਆਉਣਾ, ਛੱਡ ਬਾਬੇ ਨੂੰ ਕੀ ਹੈ ਇੱਥੇ ਬਹਿਰ, ਇੱਥੋਂ ਫਾਇਦਾ ਲੈ, ਬਾਬਾ ਇੱਥੇ ਆਪੀ ਆਜੂ, ਉਹਦੇ ਮਗਰ ਜਾਣ ਦੀ ਕੀ ਲੋੜ ਪੈਗੀ, ਕਿਉਂਕਿ ਤੁਸੀਂ ਮਿਹਨਤ ਕਰ ਲਈ, ਆਪਣੀ ਫਰੈਂਡਸ਼ਿਪ ਪੈਦਾ ਕਰ ਲਈ। ਇਹ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਲੋਕ ਕਹਿਣ ਵੀ ਕੀ ਕਹਿੰਦੇ ਨੇ, ਲੋਕ ਤਾਂ ਝੂਠੇ ਸਰਟੀਫਿਕੇਟ ਐਵੇਂ ਹੀ ਵੰਡੀ ਜਾਂਦੇ ਨੇ, ਪਖੰਡਬਾਜ਼ੀ ਐਵੇਂ ਕਰੀ ਜਾਂਦੇ ਨੇ, ਮੈਂ 10 ਘੰਟੇ ਕਰਦਾ ਉਹ ਕਰਦਾ ਫਲਾਣਾ ਕਰਦਾ, ਇੱਕ ਦੂਜੇ ਵਾਹ ਵਾਹ ਵਾਹ, ਜਿਹੜਾ ਬੰਦਾ ਕਰਦਾ ਉਹਦੇ ਐਕਸ਼ਨ ਬੋਲਦੇ ਨੇ। ਇਹ ਨਹੀਂ ਹੋ ਸਕਦਾ ਵੀ ਇੱਕ ਪਾਸੇ ਤੁਸੀਂ ਨਾਮਦਾਨ ਦਿਓ ਅਤੇ ਬਾਹਰ ਆ ਕੇ ਰੀਅਲ ਸਟੇਟ ਦੇ ਵਿੱਚ ਬੇਈਮਾਨੀ ਕਰ ਚੁੱਕ ਦਿਓ, ਜਿਹੜਾ ਖੁਦ ਬੇਈਮਾਨੀ ਕਰਦਾ ਤੁਹਾਨੂੰ ਸੱਚਖੰਡ ਕਿਵੇਂ ਲੈ ਜੂਗਾ ਜੀ? ਪ੍ਰੈਕਟੀਕਲ ਗੱਲ ਦੱਸੋ ਮੈਨੂੰ, ਦਿਨ 'ਚ ਪ੍ਰੈਕਟੀਕਲ ਜ਼ਿੰਦਗੀ 'ਚ ਅਸੀਂ ਹੇਰਾ ਫੇਰੀ ਕਰਦੇ ਹਾਂ। ਕੋਈ ਬੰਦਾ ਬਿਮਾਰ ਹੋ ਗਿਆ, ਕੋਈ ਡਿੱਗ ਗਿਆ, ਬੇਹੋਸ਼ ਹੋ ਗਿਆ, ਕੋਈ ਦੀ ਕਾਰ ਪੈਂਚਰ ਹੋ ਗਈ, ਉਦੋਂ ਅਸੀਂ ਕਹਿੰਦੇ ਬਾਬਾ ਜੀ ਦੀ ਮੌਜ ਆ, ਚਲੋ ਛੱਡੋ, ਪਰ ਆਪਾਂ ਤਾਂ ਚੱਲੀ ਹੈ ਬਾਬਾ ਜੀ ਦੀ ਮੌਜ, ਤਾਂ ਇਹ ਆ ਵੀ ਉਸ ਵੇਲੇ ਉਹਦੀ ਤੁਸੀਂ ਮਦਦ ਕਰੋ, ਜੇ ਤੁਹਾਡੀ ਕਾਰ ਦਾ ਪੜਾਕਾ ਵਜੇ ਫਿਰ ਤੁਸੀਂ ਵੀ ਤਾਂ ਚਾਹੁੰਦੇ ਹੀ ਹੋ ਨਾ ਕੋਈ ਹੋਰ ਹੈਲਪ ਕਰੇ। ਇਹ ਹੁੰਦੀ ਆ ਅਸਲੀ, ਪਰ ਅਸਲੀਅਤ ਤੋਂ ਅਸੀਂ ਬਹੁਤ ਦੂਰ ਹਾਂ, ਪਖੰਡ ਕਰ ਰਹੇ ਹਾਂ ਅਸੀਂ, ਪਖੰਡ ਕਰਕੇ ਸਾਨੂੰ ਲੱਭਣਾ ਕੁਛ ਨਹੀਂ। ਸੋ ਕਹਿਣ ਦਾ ਮੇਰਾ ਪਰਪਜ ਆ, ਕਹੋ ਮੈਂ ਤਾਂ ਚਾਹੁੰਦਾ ਸੀ ਗਾਣਾ ਲਾਈ, ਚਲੋ ਮੈਂ ਵੀ ਥੱਕ ਗਿਆ, ਇੱਕ ਗਾਣਾ ਸੁਣੋ ਫਿਰ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ।
भगवान ये है गीता का ज्ञान, 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 ये है गीता का ज्ञान।
कौन है देवी, क्या कष्ट है इसे?
रूप चंद है रेशम वाला, कपड़े का व्यापारी, 20 बरस तक साथ में रहकर भाग गई इसकी नारी,
और अगर वो साथ में रहती मर जाती बेचारी।
अच्छा?
पति देव के मन भाई थी बाला एक कुंवारी, पति भला पत्नी का दुश्मन, संकट में थी जान, जैसे कर्म करेगा वैसे फल देगा भगवान, ये है गीता।
वेलकम बैक। गीता का ज्ञान भी यही है भी जेहो जी असी कर्म करते हैं ओहो जिहा फल मिल जाता है, क्योंकि कर्म साढ़े चंगे नहीं है, असी दिखावा करते हैं, उपरों मिठे हैं विचों बगले भगत, सो जिहो जे कर्म करते हैं फिर ओहो जिहा रिजल्ट आउंदा। तुसीं हॉस्पिटल च जाके देख लो, जे कोई बंदा कैंसर ना बीमार है, कोई कोविड ना मर गया, असी क्या उपरों उपरों जाके तो खबर लैन जाने, कहने भाई साहब तुसीं तां जिंदगी च कोई माड़ा कर्म किया ही नहीं, तुसीं तां बड़े साफ सुथरे ने, पता नहीं किहड़ा कर्म तुहाडे माड़ा आ गया, तुसीं तां बहुत साफ सुथरे हो। उत्थे ओह गल्लां करके आने जदों एलीवेटर जाने आपां, कहिंदे सारा वड्डा ठग सी, अपनी भैन नूं कढ़ता, अपने प्यो नूं कुटदा हुंदा सी, उहदे नाल ठगी मारी, उहदे नाल ठगी, असीं उपरों कुछ कहने आ विचों कुछ कहने, जदों कि हकीकत दोनों की की है कि जिहो जिहा कर्म करूगा ਉਹ ਉੱਪਰ ਵਾਲਾ ਦੇਖ ਰਿਹਾ, ਉਹਦੇ ਹਿਸਾਬ ਨਾਲ ਫਲ ਦੇਊਗਾ। ਇੱਥੇ ਹੀ ਸਵਰਗ ਨਰਕ ਨੇ। ਜਦੋਂ ਬੰਦਾ ਕਹਿੰਦਾ ਨਾ ਮਰਨ ਤੋਂ ਬਾਅਦ ਸਵਰਗ ਆ ਜਾਂ ਨਰਕ ਹੈ, ਨਾ 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 ਨਾ, ਸਵਰਗ ਨਰਕ ਇੱਥੇ ਹੀ ਹੈ। ਜੇ ਤੁਸੀਂ ਚੰਗੇ ਕੰਮ ਕਰੋਗੇ, ਪਤਾ ਨਹੀਂ ਉਹ ਚੰਗੇ ਕਰਮਾਂ ਦਾ ਕਦੋਂ ਵਧੀਆ ਫਲ ਮਿਲ ਜੂਗਾ, ਅਤੇ ਜੇ ਤੁਸੀਂ ਮਾੜੇ ਕਰਮ ਕਰਦੇ ਹੋ ਫਿਰ ਤਾਂ ਜੁੱਤੀਆਂ ਤਿਆਰ ਹੀ ਰਹਿੰਦੀਆਂ ਨੇ, ਪਤਾ ਨਹੀਂ ਕੀ ਛੇਤੀ ਪੈ ਜਾਂਦੀਆਂ ਜੁੱਤੀਆਂ। ਹਾਂ ਜੇ ਕੋਈ ਬਾਹਲਾ ਸ਼ੈਤਾਨ ਹੋਵੇ ਉਹਦੀਆਂ ਫੇਰ ਪੈ ਜਾਂਦੀਆਂ। ਹੁਣ ਆਪਣੇ ਸਿੱਧੂ ਸਾਹਿਬ, ਨਵਜੋਤ ਸਿੰਘ ਸਿੱਧੂ ਕਿੰਨਾ ਵਧੀਆ ਕ੍ਰਿਕਟ ਦਾ ਪਲੇਅਰ ਹੈ, ਇਮਾਨਦਾਰ ਹੈ, 100% ਹੈਲਪਫੁਲ ਹੈ। ਕਪਿਲ ਸ਼ੋਅ ਦੇ, ਕਪਿਲ ਸ਼ਰਮਾ ਦੇ ਸ਼ੋਅ 'ਚ ਆਉਂਦਾ ਸੀਗਾ, ਫਿਰ ਕਾਂਗਰਸ ਦਾ ਪ੍ਰਧਾਨ ਬਣ ਗਿਆ। ਬਸ ਮਾੜਾ ਵਕਤ ਆਇਆ, ਇਹਨੇ ਵੀ ਪਰਵਾਹ ਨਹੀਂ ਕੀਤੀ, ਬੋਲਣ ਲੱਗੇ ਜਿਹਦੀ ਦੇਖੀ ਪਗੜੀ ਉਛਾਲਤੀ। ਜਿਹੜਾ ਦੇਖਿਆ, ਚਾਹੇ ਉਹ ਮੋਦੀ ਹੈ, ਚਾਹੇ ਉਹ ਬਾਦਲ ਹੈ, ਚਾਹੇ ਉਹ ਚੰਨੀ ਹੈ, ਅਤੇ ਕੌਣ ਹੈ ਕੌਣ ਨਹੀਂ, ਸਭ ਦੀ ਐਸੀ ਤੈਸੀ ਕਰਤੀ। ਅਤੇ 35 ਸਾਲ ਪੁਰਾਣਾ ਜਿਹੜਾ ਕੇਸ ਸੀਗਾ, ਜਵਾਨੀ ਦੇ ਟਾਈਮ 'ਤੇ ਜਦੋਂ 24-25 ਸਾਲ ਦੇ ਸਿੱਧੂ ਸਾਹਿਬ ਸੀਗੇ, ਮੂਲੀ ਜੀ ਗੱਲ ਤੋਂ ਕਾਰ ਆਪਣੇ ਰੋਜ਼ਾਨਾ ਜ਼ਿੰਦਗੀ 'ਚ ਹੁੰਦੀਆਂ ਨੇ ਕਿ ਕਾਰ ਪਾਰਕਿੰਗ ਦੇ ਉੱਤੇ ਝਗੜਾ ਹੋ ਗਿਆ, ਮੂਹਰੇ ਸੀ ਬਜ਼ੁਰਗ ਗੁਰਨਾਮ ਸਿੰਘ 65 ਸਾਲ ਦਾ, ਕਹੀ ਸੁਣੀ ਹੋ ਗਈ, ਇਹਨੇ ਗੋਡਾ ਮਾਰਤਾ ਜ਼ੋਰ ਦੀ, ਉਹ ਵਿਚਾਰਾ ਗੋਡਾ ਜ਼ੋਰ ਦੀ ਲੱਗਿਆ, ਹਸਪਤਾਲ ਜਾ ਕੇ ਫੁੜਕ ਗਿਆ, ਮਰ ਗਿਆ। ਅਤੇ ਕੇਸ ਚੱਲੀ ਗਿਆ, ਕਦੇ ਇਹਨੂੰ ਸਜ਼ਾ, ਕਦੇ ਉਹਦੀ ਸਜ਼ਾ, ਅਖੀਰ ਦੇ ਵਿੱਚ ਆਉਣਾ ਪਿਛਲੇ ਹਫ਼ਤੇ ਸਿੱਧੂ ਸਾਹਿਬ ਨੂੰ 1 ਸਾਲ ਦੀ ਸਜ਼ਾ ਹੋਈ ਆ। ਕਿੱਡਾ ਵੱਡਾ ਬੰਦਾ ਹੈ, ਅਤੇ ਕਰਮਾਂ ਦਾ ਫਲ ਹੀ ਹੈ ਨਾ। ਮੈਂ ਕਹਿੰਦਾ ਮਾੜਾ ਵੀ ਨਹੀਂ ਫਲ, ਮੈਨੂੰ ਸਾਡੇ ਘਰ ਦੇ ਪੁੱਛਦੇ ਸੀ ਵੀ ਬਹੁਤ ਮਾੜਾ ਹੋਇਆ, ਇੰਜ ਬਾਹ ਹੋ ਗਿਆ ਵੀ ਸਜ਼ਾ। ਮੈਂ ਕਿਹਾ ਜਿਹੜਾ ਕਰਮ ਕੀਤਾ ਸੀ ਫਲ ਹੋ ਗਿਆ, ਪਰ ਮਾਲਕ ਨੂੰ ਪਤਾ ਇਹਦਾ ਕੀ ਫਾਇਦਾ ਹੋਣਾ। ਹੋ ਸਕਦਾ ਜੇਲ੍ਹ 'ਚ, ਕਿਉਂਕਿ ਭਗਤੀ ਬਹੁਤ ਕਰਦਾ ਸਿੱਧੂ, ਮੈਡੀਟੇਸ਼ਨ ਬਹੁਤ ਕਰਦਾ, ਹੁਣ ਉਹ ਇਕੱਲਾ ਰਹਿ ਗਿਆ। ਇੱਕ ਤਾਂ ਬੰਦਾ ਜਦੋਂ ਇਕੱਲਾ ਰਹਿੰਦਾ ਫਿਰ ਰੀਅਲਾਈਜ਼ ਕਰਦਾ ਕਿ ਯਾਰ ਮੈਂ ਐਵੇਂ ਹਰੇਕ ਨੂੰ ਗਾਲਾਂ ਕੱਢਦਾ ਰਿਹਾ ਅਤੇ ਦੁਸ਼ਮਣੀ ਦੁਸ਼ਮਣ ਬਣਾ ਲਈ, ਮਿੱਤਰ ਦਾ ਕੋਈ ਬਣਿਆ ਹੀ ਨਹੀਂ। ਜਦੋਂ ਦੁਸ਼ਮਣ ਬਣਾ ਲਏ, ਦੁਸ਼ਮਣ ਇਕੱਠੇ ਹੁੰਦੇ ਨੇ, ਉਹ ਹਮੇਸ਼ਾ ਨੁਕਸਾਨ ਕਰਦੇ ਨੇ, ਉਸ ਸੁਪਰੀਮ ਕੋਰਟ ਤੱਕ ਵੀ ਅਪਰੋਚ ਕਰ ਲਈ ਹੋਵੇ। ਪਰ ਹੁਣ ਮੈਨੂੰ ਮਾੜਾ ਬੋਲਣ ਦੀ ਲੋੜ ਹੀ ਨਹੀਂ, ਆਪਾਂ ਹੁਣ ਭਗਤੀ ਕਰੀਏ, ਸ਼ਾਇਦ ਸਾਲ ਦੇ ਵਿੱਚ ਇੱਕ ਪੂਰਾ ਮਹਾਨ ਸੰਤ ਵੀ ਹੋ ਜੇ। ਜੇ ਜਿਹੜੇ ਆਪਣੇ ਕੌਡੇ ਰਾਕਸ਼ਸ ਵਰਗੇ, ਸਦਨਾ ਕਸਾਈ ਵਰਗੇ ਸੰਤ ਮਹਾਤਮਾ ਬਣ ਸਕਦੇ ਨੇ, ਤੇ ਇਹ ਕਿਉਂ ਨਹੀਂ ਜੇਲ੍ਹ 'ਚ? ਫਿਰ ਪਟਿਆਲੇ ਦੀ ਜੇਲ੍ਹ ਨੂੰ ਵੀ ਮੰਦਰ ਬਣ ਜੂ ਕਿਸੇ ਟਾਈਮ, ਜੇ ਅੰਦਰੋਂ ਹੁਣ ਮੈਡੀਟੇਸ਼ਨ ਕਰਨਗੇ ਬੈਠ ਕੇ ਇਕੱਲੇ ਹੀ ਨੇ, ਮੈਡੀਟੇਸ਼ਨ ਕਰਨ ਅਤੇ ਪਰਮਾਤਮਾ ਅੰਦਰੋਂ ਪਰਦਾ ਖੋਲ੍ਹ ਦਿਉ। ਪਰਮਾਤਮਾ ਇਹ ਤਾਂ ਨਹੀਂ ਕਹਿੰਦਾ ਵੀ ਪਟਿਆਲੇ ਦੀ ਜੇਲ੍ਹ 'ਚ ਪਰਦਾ ਨਹੀਂ ਖੁੱਲ ਸਕਦਾ, ਜਿਹੜਾ ਬੰਦਾ ਅੰਦਰ ਜਾਊਗਾ ਅੱਗੇ ਅੰਦਰ ਜਾਣ ਦੀ ਮਿਹਨਤ ਕੀਤੀ ਹੈ, ਸ਼ਾਇਦ ਫਲ ਬਹੁਤ ਵਧੀਆ ਮਿਲ ਜੇ, ਇਹ ਵੀ ਇੱਕ ਐਗਜ਼ਾਮਪਲਰੀ ਸੈੱਟ ਹੋ ਜੇ। ਕ੍ਰਿਸ਼ਨ ਭਗਵਾਨ ਵੀ ਤਾਂ ਜੇਲ੍ਹ ਦੇ ਵਿੱਚ ਪੈਦਾ ਹੋਏ ਸੀਗੇ, ਜਿਹਨਾਂ ਨੂੰ ਸਾਰੀ ਦੁਨੀਆ ਪੂਜਦੀ ਹੈ, ਇਹ ਤਾਂ ਹਰ ਬੰਦੇ ਦੀ ਡੈਸਟਨੀ ਹੈ। ਹਾਂ, ਇਹ 'ਚ ਦੋ ਗੱਲਾਂ ਸਪਸ਼ਟ ਨੇ ਵੀ ਕਰਮ ਜਿਹੜਾ ਵੀ ਕਰੋਗੇ, ਪਤਾ ਨਹੀਂ ਉਹਦਾ ਫਲ ਕਦੋਂ ਮਿਲਣਾ। ਸੋ ਇਸ ਕਰਕੇ ਸੋਚ ਸਮਝ ਕੇ ਕਰਮ ਕਰਨੇ ਚਾਹੀਦੇ ਨੇ। ਜਦੋਂ ਅਸੀਂ ਪਰਵਾਹ ਨਹੀਂ ਕਰਦੇ ਵੀ ਇਹਨੂੰ ਕਿਹੜਾ ਪਤਾ ਲੱਗਿਆ, ਇੱਥੇ ਬੇਈਮਾਨੀ ਕਰ ਲਓ, ਇਹਦੀ ਚੋਰੀ ਕਰ ਲਓ, ਉਹਦੇ ਨਾਲ ਝੂਠ ਬੋਲ ਲਓ, ਉਹਦੇ ਨਾਲ ਇੱਧਰ ਰਜਿਸਟਰੀਆਂ ਜੁਸਟੀਆਂ ਉੱਧਰ ਉੱਧਰ ਕਰਾ ਲਓ, ਹੇਰਾ ਫੇਰੀਆਂ ਕਰ ਲਓ, ਤੁਸੀਂ ਦੁਨੀਆਂ ਨੂੰ ਬੇਵਕੂਫ ਬਣਾ ਸਕਦੇ ਹੋ, ਪਰ ਪਰਮਾਤਮਾ ਨੂੰ ਉਸ ਕੋਲ ਅਕਾਲ ਪੁਰਖ ਨੂੰ, ਕਿਉਂਕਿ ਉਹ ਤਾਂ ਸਾਡੇ ਅੰਦਰ ਵੱਸਦਾ। ਉਹ ਜਿਹੜੀ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣੀ ਚਾਹੁੰਦਾ ਚੇਤੀ, ਕਿਉਂਕਿ ਟਾਈਮ ਥੋੜ੍ਹਾ ਰਹਿ ਗਿਆ ਮੇਰੇ ਗੱਲ, ਹੁਣ ਅਚਾਨਕ ਹੀ ਦਿਮਾਗ 'ਚ ਆ ਗਈ, ਕੋਈ ਮੈਂ ਅੱਜ ਸੋਚਿਆ ਵੀ ਨਹੀਂ ਸੀ ਕਿਹੜੇ ਟੋਪਿਕ 'ਤੇ ਗੱਲ ਕਰਨੀ ਹੈ, ਮੈਂ ਤਾਂ ਸੋਚਿਆ ਜੀ ਫੋਨ ਕਾਲ ਲਾਉਂਗੇ, ਕੋਈ ਅਸੀਂ ਪੋਲੀਟੀਕਲ ਟੋਪਿਕ 'ਤੇ ਗੱਲ ਕਰ ਲਾਂਗੇ। ਸੋ ਇੱਕ ਗੱਲ, ਕਈ ਲੋਕਾਂ ਨੂੰ ਇਹ ਭੁਲੇਖ ਹੈ ਵੀ ਇਹ ਕੰਟਰਾਡਿਕਟਰੀ ਸਟੇਟਮੈਂਟ ਹੈ, ਵੀ ਇੱਕ ਪਾਸੇ ਕਹਿੰਦੇ ਹਾਂ ਕਿ ਪਰਮਾਤਮਾ ਅੱਲਾ ਵਾਹਿਗੁਰੂ ਪੱਤੇ ਪੱਤੇ ਕਣ ਕਣ ਦੇ ਵਿੱਚ, ਹੀ ਇਜ਼ ਓਮਨੀ ਪ੍ਰੈਜੈਂਟ, ਹਰ ਥਾਂ 'ਤੇ ਹੈ, ਅਤੇ ਦੂਜੇ ਪਾਸੇ ਕਹਿੰਦੇ ਆ ਕਿਉਂ ਭਟਕਦਾ ਫਿਰ ਰਿਹਾ ਤੂੰ, ਐਂ ਤਲਾਸ਼ੇ ਜਾ ਰਵੇਂ, ਕਿਉਂ ਬਾਹਰੋਂ ਕਿਉਂ ਲੱਭਦਾ ਫਿਰਦਾ, ਜਦੋਂ ਸਾਰੇ ਚੀਜ਼ਾਂ ਦੇ ਵਿੱਚ ਹੈਗਾ, ਫਿਰ ਬਾਹਰ ਕਿਉਂ, ਵਿਆਹੋਂ ਕਿਉਂ ਨਹੀਂ ਲੱਭਦਾ ਸਾਨੂੰ? ਗੱਲ ਇਹ ਹੈ ਵੀ ਹੈ ਤਾਂ ਉਹ ਬਾਹਰ, ਪਰ ਜਦੋਂ ਵੀ ਲੱਭੂਗਾ, ਉਹ ਲੱਭੂਗਾ ਵੈਨ ਯੂ ਗੋ ਵਿਦਿਨ, ਅੰਦਰੋਂ ਜਾ ਕੇ ਜਦੋਂ ਤੁਸੀਂ ਪਹਿਚਾਣ ਕਰ ਲਓਗੇ, ਫਿਰ ਉਸ ਪਹਿਚਾਣ ਦੀ ਤੁਹਾਨੂੰ ਪਤਾ ਲੱਗੂਗਾ ਵੀ ਇੱਥੇ ਵੀ ਹੈ, ਰੱਬ ਉਹ 'ਚ ਵੀ ਹੈ, ਕੁੱਤੇ 'ਚ ਵੀ ਹੈ, ਬਿੱਲੀ 'ਚ ਵੀ ਹੈ, ਪੌਦਿਆਂ 'ਚ। ਇੱਕ ਲਾਈਨ ਹੈ, ਮੈਂ ਲਾਈਨ ਲੈ ਲਾਂ, ਹੈਲੋ ਹੈਲੋ,
ਹਾਂਜੀ ਹਾਂਜੀ, ਮੈਂ ਕਿਹਾ ਜੀ ਪਿਛਲੇ ਸਾਲ
ਉੱਚੀ ਥੋੜਾ ਬੋਲੋਗੇ ਸਰ ਪਲੀਜ਼।
ਹਾਂਜੀ, 21 ਮਈ ਜੋ ਸੀ,
ਹਾਂਜੀ,
ਲਾਸਟ ਈਅਰ ਡਾਕਟਰ ਰਵੀ ਜੀ ਨੇ ਸਤਸੰਗ ਕੀਤਾ ਪਰਮਾਤਮਾ ਬਾਰੇ, ਉਹਨਾਂ ਨੂੰ ਇਹ ਮੇਰਾ ਸੁਨੇਹਾ ਦੇਣਾ ਕਰਮ ਸਿੰਘ ਦਾ ਕਿ ਪਰਮਾਤਮਾ ਬਾਰੇ ਮੈਂ ਕਿਹਾ ਸਤਸੰਗ ਜ਼ਰੂਰ ਫਿਰ ਅਗਲੇ ਹਫ਼ਤੇ ਕਰਨ ਜੀ।
ਹਾਂਜੀ,
ਪਰਮਾਤਮਾ ਕੀ ਹੈ, ਕਿਉਂਕਿ ਪ੍ਰੋਗਰਾਮ ਖਤਮ ਹੋ ਗਿਆ, ਮੈਂ ਤਾਂ ਪਹਿਲੇ ਵੀ ਲਾਇਆ ਸੀ ਘੰਟੀ।
ਅੱਛਾ, ਮੈਨੂੰ ਪੈਸਾ ਪਤਾ ਨਹੀਂ, ਸੌਰੀ ਫਾਰ ਦੈਟ, ਮੈਂ ਤੁਹਾਨੂੰ ਮਾਨ ਕੇ ਦੱਸ ਦਾਂ ਗੱਲ।
ਕੋਈ ਨਹੀਂ ਜੀ, ਕੋਈ ਨਹੀਂ, ਠੀਕ ਹੈ।
ਕੁਝ ਕਹਿਣਾ ਚਾਹੁੰਦੇ ਹੋਰ?
ਕੋਈ, ਬਸ ਇਹੀ ਨਹੀਂ ਹੈ ਸੁਨੇਹਾ ਦੇਣਾ।
ਹਾਂਜੀ, ਥੈਂਕ ਯੂ ਸਰ, ਥੈਂਕ ਯੂ, ਕਦੇ ਫੇਰ ਕਾਲ ਕਰ ਲਿਓ, ਆਪਾਂ ਸਿੱਧੇ ਸਾਦੇ ਬੰਦੇ ਹਾਂ।
ਮੈਂ ਆਪ ਜੀ ਨਾਲ ਜ਼ਰੂਰ ਗੱਲ ਕਰੂੰਗਾ ਜੀ।
ਹਾਂਜੀ, ਥੈਂਕ ਯੂ ਸਰ।
ਕੀ ਨਾਮ ਆਪਣਾ ਜੀ?
ਹਾਂਜੀ,
ਆਪਣਾ ਨਾਮ ਜੀ?
ਮੇਰਾ ਨਾਮ ਡਾਕਟਰ ਰਵੀ ਹੈ ਜੀ।
ਡਾਕਟਰ ਰਵੀ ਜੀ, ਮੈਂ ਤਾਂ ਠੀਕ ਹੈ ਜੀ।
ਹਾਂਜੀ, ਕੋਈ ਗੁਸਤਾਖੀ ਕਹੀ ਗਈ ਹੋਵੇ, ਗਲਤੀ, ਮੈਂ ਤਾਂ ਰੋਜ਼ ਮਾਫ਼ੀ ਮੰਗਦਾ, ਆਪਾਂ ਤਾਂ ਭੁੱਲੇ ਭੜਕੇ ਬੰਦੇ ਹਾਂ।
ਨਹੀਂ ਜੀ, ਮੈਂ ਕਰਨ ਸਿੰਘ ਬੋਲਦਾ ਜੀ, ਆਪ ਦਾ ਸ਼ਗਿਰਦ ਹੀ ਹਾਂ ਜੀ, ਇੱਦਾਂ ਜੀ। ਨਹੀਂ, ਓਕੇ ਓਕੇ ਜੀ,
ਚਲੋ ਠੀਕ ਹੈ ਸਰ, ਥੈਂਕ ਯੂ ਸਰ, ਥੈਂਕ ਯੂ ਫੋਰ ਕਾਲਿੰਗ। ਸੋ ਰੱਬ ਜਿਹੜਾ ਹੈਗਾ ਬਾਹਰ ਹੈਗਾ, ਹਰ ਕਣ ਕਣ ਦੇ ਵਿੱਚ ਹੈ, ਪਰ ਜਦੋਂ ਵੀ ਉਹਨੂੰ ਮਿਲੂਗਾ ਨਾ, ਮਿਲੂ ਉਦੋਂ ਜਦੋਂ ਤੁਸੀਂ ਅੰਦਰ ਜਾਓਗੇ, ਜਦੋਂ ਅੰਦਰ ਜਾਓਗੇ ਉਸ ਨੂੰ ਪ੍ਰਗਟ ਕਰ ਲਓਗੇ, ਉਸ ਤਾਕਤ ਨੂੰ ਪਹਿਚਾਣ ਲਓਗੇ। ਜਦੋਂ ਤੁਸੀਂ ਪਹਿਚਾਣ ਲਿਆ, ਜਿਵੇਂ ਰਾਮਦੇਵ ਨਾਮਦੇਵ ਜੀ ਨੇ ਕਿਹਾ ਸੀ ਨਾ, ਕੁੱਤਾ ਉਹਨਾਂ ਦੀ ਰੋਟੀ ਲੈ ਗਿਆ ਸੀ, ਉਹਦੇ ਪਿੱਛੇ ਭੱਜ ਗਏ ਸੀ ਕਿ ਸਵਾਮੀ ਇਹ ਰੋਟੀ ਦਾ ਚੋਪੜ ਲੈਂਦੇ ਉਹਨਾਂ ਨੂੰ ਕੁੱਤੇ 'ਚ ਰੱਬ ਨਜ਼ਰ, ਕਿਉਂਕਿ ਉਹਨੇ ਰੱਬ ਨੂੰ ਅੰਦਰ ਪ੍ਰਗਟ ਕਰ ਲਿਆ ਸੀ। ਸੋ ਇੰਨੀ ਕੁ ਗੱਲ ਸਮਝਣ ਦੀ ਗੱਲ ਹੈ ਕਿ ਪਰਮਾਤਮਾ ਕੰਨ ਕੰਨ ਦੇ ਵਿੱਚ ਹੈ, ਪਰ ਜਦੋਂ ਮਿਲੂਗਾ ਅੰਦਰੋਂ ਮਿਲੂਗਾ, ਜਦੋਂ ਅੰਦਰੋਂ ਪਹਿਚਾਣ ਹੋਗੀ ਫਿਰ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਜੁੱਦ ਨਜ਼ਰ ਆਊਗਾ। ਬਸ ਇੰਨੀ ਕੁ ਗੱਲ ਹੈ। ਮੇਰੇ ਖਿਆਲ ਟਾਈਮ ਹੋ ਗਿਆ ਆਪਣਾ, ਹੈਗਾ ਜੀ ਟਾਈਮ 2 ਮਿੰਟ ਨੇ। ਚਲੋ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ, ਹੋ ਸਕਦਾ ਆਪਾਂ ਪੋਲੀਟੀਕਲ ਗੱਲ ਕਰ ਲਈਏ, ਜਾਂ ਫਿਰ ਕਿਸੇ ਦਿਨ ਆਪਾਂ ਗੱਲ ਕਰਾਂਗੇ। ਇਹ ਟੋਪਿਕ ਤਾਂ ਬਹੁਤ ਨੇ ਸਪਿਰਚੁਅਲਿਟੀ ਦੇ, ਕਿਉਂਕਿ ਮੇਰਾ ਇਹ ਸਪਿਰਚੁਅਲਿਟੀ ਫੀਲਡ ਹੈ, ਮੈਂ ਇਹ ਪੜ੍ਹਿਆ ਪੜ੍ਹਾਇਆ, ਕਿਤਾਬਾਂ ਲਿਖੀਆਂ, ਹਾਂਜੀ। ਸੋ ਇਸ ਕਰਕੇ ਮਿਹਨਤ ਕੀਤੀ ਹੈ, ਜੋ ਵੀ ਕੁਛ ਮੈਨੂੰ ਮੇਰੇ ਪੱਲੇ ਪਿਆ, ਮੈਂ ਦਾਅਵਾ ਨਹੀਂ ਕਰਦਾ ਵੀ ਸੱਚੀ ਗੱਲ ਹੈ, ਮੇਰੇ ਕੋਲ ਤਾਂ ਜੋ ਮੈਂ ਕਹੂੰਗਾ, ਮੇਰੇ ਕੋਲ ਆ ਇੱਕ ਉਂਗਲ 'ਚ ਮੁੰਦੀ ਪਾਈ ਵੀ ਹੈ, ਮੇਰੇ ਪਾਈ ਵੀ ਆ, ਮੈਂ ਤਾਂ ਇਹੀ ਕਹਿ ਸਕਦਾ ਲੋਕਾਂ ਦੇ 10 ਵੀ ਪਾਈਆਂ ਹੋ ਸਕਦੀਆਂ। ਮੈਂ ਤਾਂ ਜੋ ਕੁਛ ਮੈਨੂੰ ਮਿਲਿਆ ਮੈਂ ਤਾਂ ਕਹਿੰਦਾ ਵੀ ਮੈਂ ਤਾਂ ਉਹ ਗੱਲ ਦੱਸ ਰਿਹਾ, ਜੇ ਕਿਸੇ ਨੂੰ ਹੋਰ ਮਿਲਿਆ ਉਹ ਧੰਨਵਾਦ, ਹਰ ਬੰਦੇ ਦਾ ਆਪਣਾ ਆਪਣਾ ਲੈਵਲ ਹੈ, ਹਾਂਜੀ। ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਜ਼ਿੰਦਗੀ ਥੋੜ੍ਹੀ ਹੈ, ਜਿੰਨਾ ਕੁ ਹੈਗਾ ਜੇ ਕੋਈ ਭੈਣ ਭਰਾ ਫਾਇਦਾ ਲੈ ਲਏ ਜਾਂ ਫਾਇਦਾ ਲੈ ਸਕਦਾ ਗੱਲ ਸੁਣ ਕੇ, ਕਈ ਵਾਰੀ ਗੱਲ ਸੁਣੀ ਤੋਂ ਫਾਇਦਾ ਹੋ ਜਾਂਦਾ, ਅਤੇ ਜੇ ਨਾ ਚੰਗੀ ਲੱਗੀ ਤਾਂ ਕੋਈ ਗੱਲ ਹੀ ਨਹੀਂ, ਆਪਾਂ ਜ਼ਰੂਰ ਥੋੜ੍ਹਾ ਆਪਾਂ ਰੋਜ਼ਾਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਹਿਲਾਂ ਸੁਣੋ ਹੀ ਨਾ, ਸੁਣੋ ਅਤੇ ਇੱਧਰੋਂ ਸੁਣੋ ਉੱਧਰੋਂ ਕੱਢ ਦਿਓ, ਅਤੇ ਵਾਲੇ ਬੰਦੇ ਨੂੰ ਇਗਨੋਰ ਕਰ ਦਿਓ ਵੀ ਐਵੇਂ ਮੂਰਖ ਜਿਹਾ ਬੰਦਾ ਬੋਲੀ ਜਾਂਦਾ, ਕੋਈ ਗੱਲ ਨਹੀਂ ਹੈ। ਪਰ ਮਾਲਕ ਦੇ ਬੰਦਾ ਸਾਰੇ ਬੰਦੇ ਪਰਮਾਤਮਾ ਦੇ ਬਣਾਏ ਵੇ ਨੇ। ਸੋ ਕਹਿੰਦੇ ਨੇ ਵੀ ਮੰਦਾ ਕਿਸ ਨੂੰ ਆਖੀ ਜੇ ਦੂਜਾ ਹੋਈ, ਜੀ ਜੰਤ ਸਭ ਉਸਦੇ ਸਭਨਾ ਕਸ ਹੋਈ, ਮੰਦਾ ਕਿਸ ਨੂੰ ਆਖੀ ਜੇ ਦੂਜਾ ਹੋਈ। ਸਾਰੇ ਆਪਾਂ ਭੈਣ ਭਰਾ ਆਪਣੇ ਆਪਣੇ ਕੰਮ ਦਿੱਤੇ ਨੇ, ਜਿਵੇਂ ਡਾਇਰੈਕਟਰ ਨੇ ਕਿਸੇ ਨੂੰ ਵਿਲੇਨ ਬਣਾਤਾ, ਕਿਸੇ ਨੇ ਹੀਰੋ ਬਣਾਤਾ, ਕਿਸੇ ਨੂੰ ਹੀਰੋ ਬਣਾਤਾ, ਇਸ ਤਰ੍ਹਾਂ ਪਰਮਾਤਮਾ ਨੇ ਸਾਨੂੰ ਕੰਮ ਦਿੱਤੇ ਨੇ, ਆਪਣਾ ਆਪਣਾ ਕੰਮ ਕਰਾਂਗੇ। ਜਿੰਨੇ ਸਵਾਸ ਦਿੱਤੇ ਨੇ ਸਵਾਸ ਨਿਕਲ ਗਏ, ਵਾਹਿਗੁਰੂ ਵਾਹਿਗੁਰੂ ਹੋ ਜਾਣੀ ਹੈ ਬਸ। ਅਗਲੇ ਵੀਕ ਆਪਾਂ ਫਿਰ ਪ੍ਰੋਗਰਾਮ ਕਰਾਂਗੇ, ਟਾਈਮ ਇਹ ਗੱਲ ਸਮਾਪਤੀ ਦੀ ਵੱਲ ਹੈ। ਸੋ ਜੇ ਕੋਈ ਕਿਹਾ ਗਿਆ ਹੋਵੇ ਵੱਧ ਘੱਟ, ਕੋਈ ਵਿਦਵਾਨੀ ਦੀ ਗੱਲ ਨਹੀਂ, ਕੋਈ ਕੁਛ ਦੀ ਗੱਲ ਨਹੀਂ, ਨਾ ਕੋਈ ਬਹਿਸ ਮੁਹਾਸੇ ਦੀ ਗੱਲ ਹੈ, ਨਾ ਮੈਂ ਕਿਤੇ ਬਹਿਸ ਕਰਦਾ, ਬਹਿਸ ਦਾ ਕੋਈ ਮਤਲਬ ਨਹੀਂ। ਇੱਕ ਜਿੰਨਾ ਕਿਸੇ ਤੋਂ ਫਾਇਦਾ ਮਿਲਦਾ ਲੈ ਲਓ, ਜਿੰਨੀ ਨੌਲੇਜ ਹੈਗੀ ਲੈ ਲਓ, ਹਾਂਜੀ। ਐਵੇਂ ਆਪਾਂ ਬਹਿਸਾਂ ਦੇ ਕਰਕੇ ਕੁਛ ਨਹੀਂ, ਮਿਹਨਤ ਕਰੋ, ਆਪਣੀ ਆਪਣੀ ਮਿਹਨਤ ਕਰਕੇ ਤਰੱਕੀ ਕਰੋ, ਬਸ ਇੰਨੀ ਕੀ ਗੱਲ ਹੈ। ਥੈਂਕ ਯੂ ਵੈਰੀ ਮੱਚ।
Hello, I am Mazhar Shafiq and I am running to be the next MPP for Scarborough Centre. I am running with the Ontario Liberal Party because we have a plan to leave more money in your pockets to help everyone be able to afford a home and to strengthen our healthcare and education systems. The only way to stop Ford's Conservatives in Scarborough Centre is for progressive voters to unite behind a progressive champion who will fight for our community. On June the 2nd, vote for Mazhar Shafiq and the Ontario Liberal Party. Learn more at mazharshafiq.ca.
Authorized by CFO of Mazhar Shafiq Campaign.
क्या आपको मॉर्गेज के लिए प्रोफेशनल हेल्प की जरूरत है? मॉर्गेज डिलीजेंट के मुकेश चौहान कैन हेल्प। विद 18 इयर्स ऑफ एक्सपीरियंस इन फाइनेंशियल इंडस्ट्री, ही स्पेशलाइजेस इन मॉर्गेजेस फॉर सेल्फ एम्प्लॉयड। कॉल मुकेश चौहान 6475127000। और अगर आपको बैड क्रेडिट, कंज्यूमर प्रपोजल या बैंकरप्सी जैसे इशू हैं और बैंक ने डिक्लाइन कर दिया है, वेदर यू आर फर्स्ट टाइम होम बायर और नीड रीफाइनेंस और प्राइवेट मॉर्गेजेस, कॉल मुकेश चौहान 6475127000, FSRA 10252, condition applies.
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
परिवार ही सब कुछ है, दुनिया भर में अब उनके साथ जुड़ना थोड़ा आसान हो गया है। अब जब आप CIBC ग्लोबल मनी ट्रांसफर भेजते हैं तो विदेश में आपके प्यारे इसे उसी दिन अपने पास की मनीग्राम लोकेशन से नकद में ले सकते हैं, और ये सब बिना किसी ट्रांसफर फी के, ताकि आप अपने प्यारों को भेज सकें और ज्यादा। उनकी मदद करने का यही सही तरीका है। CIBC ग्लोबल मनी ट्रांसफर के साथ परिवार कभी भी दूर नहीं। शर्तें और CIBC फॉरेन एक्सचेंज रेट्स लागू हैं। CIBC.com/cashpickup पर जाएं।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ओ माया मेहंदी रोका या ब्याह होवे मौका, प्रेसिडेंट कन्वेंशन सेंटर।
स्वीट महल वाले आदा बिल्कुल नवा प्रेसिडेंट कन्वेंशन सेंटर 100 to 700 तक की कैपेसिटी ते खाना उही लाजवाब स्वीट महल वाला प्रेसिडेंट कन्वेंशन सेंटर कन्वीनियंटली लोकेटेड इन बॉन हुणे कॉल करो आते अपनी पार्टियां बुक कराओ 416-433-9191 416-433-9191
प्रेसिडेंट कन्वेंशन सेंटर
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने